Nirabho Nirvaira Kalamurat Ajone Saibham Guru Prasad Ismal Atha Agan Atole Jyon Bulavo Tyon Namik Das Bole Sanmaniya Guru Rukhsasana Jiyo Sanimar Fateh Parwan Karne Vahiru Ji Ka Khalsa Vahiru Ji Ki Fateh ਸ਼ਾਮ ਦੇ ਦੀਵਾਨ ਦੇ ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਮਹਾਨ ਸਲੋਕ ਜੋ ਕਰੀਬਨ ਕਰੀਬਨ ਅਕਸਰ ਵਿਆਖਿਆਕਾਰਾਂ ਤੋਂ ਅਛੂਤਾ ਹੀ ਰਹਿੰਦਾ ਹੈ ਕਹਿੰਦੇ ਜਿਸ ਸਬਜੈਕਟ ਨੂੰ ਛੂਈਏ ਨਾ ਅਛੂਤਾ ਜਿਸ ਸ਼ਬਦ ਨੂੰ ਛੂਈਏ ਨਾ ਅਛੂਤਾ ਨਹੀਂ ਛੂਹਦੇ ਚਲੋ ਇਸ ਦੀ ਗੱਲ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਕੁਛ ਐਸਾ ਹੈ ਬਹੁਤ ਕੁਛ ਐਸਾ ਹੈ ਕੁਛ ਇਸ ਵਾਸਤੇ ਅਛੂਤਾ ਰਹਿ ਜਾਂਦਾ ਹੈ ਸਮਝ ਵਿੱਚ ਨਹੀਂ ਆਉਂਦਾ ਕੁਝ ਇਸ ਵਾਸਤੇ ਅਛੂਤਾ ਰਹਿ ਜਾਂਦਾ ਹੈ ਆਪਣਾ ਮਨ ਨਹੀਂ ਮੰਨਦਾ ਕੁਛ ਇਸ ਵਾਸਤੇ ਵੀ ਅਛੂਤਾ ਰਹਿ ਜਾਂਦਾ ਹੈ ਸ਼ਾਇਦ ਸਮਾਜ ਬਰਦਾਸ਼ਤ ਨਾ ਕਰੇ ਇਹ ਤਿੰਨੇ ਨੁਕਤੇ ਨਹੀਂ ਦੇਖਣੇ ਚਾਹੀਦੇ ਨੇ ਗੁਰੂ ਨੇ ਗੱਲ ਆਖੀ ਇਹ ਤੋਂ ਕਹਿਣੀ ਇਸ ਬਸ ਇਤਨੀ ਸਲੋਕ ਹੈ ਕਲ ਕਲਵਾਲੀ ਕਾਮ ਮਦ ਮਨਵਾ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਇਸ ਸਬਜੈਕਟ ਮੈਂ ਇਸ ਵਾਸਤੇ ਵੀ ਛੇੜਿਆ ਦੇਸ਼ ਦੇ ਥੋੜਾ ਪਰ ਵਿਦੇਸ਼ ਦੇ ਜ਼ਿਆਦਾ ਕਿੰਤੂ ਪਰੰਤੂ ਇਹ ਦਸਮ ਗ੍ਰੰਥ ਦੀ ਬਾਣੀ ਹੈ ਕਿੰਤੂ ਪਰੰਤੂ ਉਹ ਤੇ ਕਰਦੇ ਨੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦਾ ਕੱਖ ਵੀ ਪਤਾ ਨਹੀਂ ਕੁਛ ਵੀ ਨਹੀਂ ਉਂਝ ਮੁਦਈ ਬਣੇ ਹੋਏ ਬਹੁਤ ਕੁਛ ਵੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀ ਉਹਨਾਂ ਦੀਆਂ ਰਚਨਾਵਾਂ ਵੱਖ ਵੱਖ ਰਸਾਂ ਦੇ ਕਵੀ ਸਨ ਕੋਈ ਹਾਸ ਰਸ ਦਾ ਕਵੀ ਸੀ ਕੋਈ ਰੋਦਰ ਰਸ ਦਾ ਕਵੀ ਸੀ ਕੋਈ ਸ਼ਾਂਤ ਰਸ ਦਾ ਕਵੀ ਸੀ ਕੋਈ ਦੀਰ ਰਸ ਦਾ ਕਵੀ ਸੀ ਕੋਈ ਸ਼ਿੰਗਾਰ ਰਸ ਦਾ ਕਵੀ ਸੀ ਸ਼ਿੰਗਾਰ ਰਸ ਦੇ ਵਿੱਚ ਸਭ ਕੁਛ ਆ ਜਾਂਦਾ ਜਿਸ ਨੂੰ ਕਾਮ ਰਸ ਕਹਿੰਦੇ ਇਹ ਵੀ ਮੈਂ ਉਸ ਕਵਿਤਾ ਦਾ ਏਕ ਅੰਗ ਸਾਹਿਤ ਦਾ ਏਕ ਅੰਗ ਸਮਝਾਉਣ ਦਾ ਏਕ ਅੰਗ ਤਾਂ ਮੁਖਤਸਰ ਮੈਂ ਇਸ ਕਰਾਂ ਸ਼ਕਤੀ ਮਨੁੱਖ ਦੇ ਕੋਲ ਇੱਕੋ ਹੀ ਹੈ ਉਸ ਸ਼ਕਤੀ ਨੂੰ ਭਾਰਤ ਦੇ ਧਾਰਮਿਕ ਪੁਰਸ਼ਾਂ ਨੇ ਕਹਿ ਦਿੱਤਾ ਹੈ ਕਾਮ ਗੁਰੂ ਨਾਨਕ ਨੇ ਵੀ ਇਹੀ ਕਿਹਾ ਗੁਰੂ ਅਰਜਨ ਦੇਵ ਜੀ ਨੇ ਵੀ ਇਹੀ ਕਿਹਾ ਕਬੀਰ ਨੇ ਵੀ ਇਹੀ ਕਿਹਾ ਸਾਰੇ ਅਵਤਾਰੀ ਪੁਰਸ਼ਾਂ ਨੇ ਇਹੀ ਕਿਹਾ ਅਗਰ ਇਹ ਕਾਮ ਨਾਮ ਰਸ ਨਾ ਬਣਿਆ ਅਗਰ ਇਹ ਕਾਮ ਰਾਮ ਰਸ ਨਾ ਬਣਿਆ ਇਹ ਕਾਮ ਬਣੇਗਾ ਹੰਕਾਰ ਇਹ ਕਾਮ ਬਣੇਗਾ ਲੋਭ ਇਹ ਕਾਮ ਬਣੇਗਾ ਵਾਸ਼ਨਾ ਲਾਜ਼ਮੀ ਬਣੇਗਾ ਔਰ ਬਣਿਆ ਹੋਇਆ ਸਾਰੇ ਜਗਤ ਦਾ ਸ਼ਕਤੀ ਤੇ ਰੋਜ਼ ਰੋਜ਼ ਸਰੀਰ ਵਿੱਚ ਵਧੇਗੀ ਤਾਂ ਕਾਮ ਵਧੇਗਾ ਵਾਸ਼ਨਾ ਵਧੇਗੀ ਲੋਭ ਵਧੇਗਾ ਹੰਕਾਰ ਵਧੇਗਾ ਕਾਮ ਹੀ ਹੰਕਾਰ ਹੈ ਕਾਮ ਹੀ ਲੋਭ ਹੈ ਕਾਮ ਹੀ ਵਾਸ਼ਨਾ ਹੈ ਕਾਮ ਵਾਸ਼ਨਾ ਕਾਮ ਲੋਭ ਕਾਮ ਅਹੰਕਾਰ ਅਤ੍ਰਿਪਤੀ ਹੋ ਗਈ ਕਾਮ ਦੀ ਪੂਰਤੀ ਨਹੀਂ ਹੋਈ ਹੰਕਾਰ ਦੀ ਪੂਰਤੀ ਨਹੀਂ ਹੋਈ ਲੋਭ ਦੀ ਪੂਰਤੀ ਨਹੀਂ ਹੋਈ ਵਾਸ਼ਨਾ ਦੀ ਪੂਰਤੀ ਨਹੀਂ ਹੋਈ ਇਹੀ ਕਾਮ ਬਣ ਜਾਏਗਾ ਕ੍ਰੋਧ ਸਤਿਗੁਰ ਦੀ ਬਾਣੀ ਕਹਿੰਦੀ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਡਾਲੇ ਟਲ ਜਾਏਗੀ ਜ਼ਿੰਦਗੀ ਬਰਬਾਦ ਹੋ ਜਾਏਗਾ ਮਨੁੱਖ ਕਿਉਂਕਿ ਕਾਮ ਤੇ ਕ੍ਰੋਧ ਬਣ ਗਏ ਤੇ ਕ੍ਰੋਧ ਨੇ ਸਭ ਕੁਝ ਜਲਾ ਕੇ ਰੱਖ ਦੇਣਾ ਅੰਦਰ ਦੈਵੀ ਗੁਣ ਨਹੀਂ ਰਹਿਣ ਦੇਣੇ ਦੁਨੀਆਂ ਵਿੱਚ 90% ਲੜਨ ਵਾਲੇ ਕਲ ਕਲੇਸ਼ ਮਚਾਉਣ ਵਾਲੇ ਪੁਰਸ਼ ਉਹ ਨੇ ਜਿਨ੍ਹਾਂ ਦਾ ਕਾਮ ਕ੍ਰੋਧ ਬਣ ਗਿਆ ਇਹ ਵੀ ਮੈਂ ਅਰਜ਼ ਕਰਾਂ ਕਿਉਂ ਬਣਿਆ ਕ੍ਰੋਧ? ਵਾਸ਼ਨਾ ਅਤ੍ਰਿਪਤ ਰਹਿ ਗਈ ਹੈ, ਲੋਭ ਅਤ੍ਰਿਪਤ ਰਹਿ ਗਿਆ, ਹੰਕਾਰ ਅਤ੍ਰਿਪਤ ਰਹਿ ਗਿਆ, ਤਾਂ ਕਾਮ ਕ੍ਰੋਧ ਬਣ ਗਿਆ। ਕਾਮ ਅਗਰ ਰਾਮ ਰਸ ਬਣ ਜਾਏ, ਨਾਮ ਰਸ ਬਣ ਜਾਏ, ਸ਼ਕਤੀ ਦਾ ਸਹੀ ਇਸਤੇਮਾਲ ਹੋਇਆ। ਕੁਛ ਦੇਰ ਤੱਕ ਪ੍ਰਕਿਰਤੀ ਚਾਹੁੰਦੀ ਹੈ ਕਿ ਕਾਮ ਵਾਸ਼ਨਾ ਬਣੇ, ਕਾਮ ਲੋਭ ਨਾ ਬਣੇ। ਅਗਰ ਲੋਭ ਬਣ ਗਿਆ ਤਾਂ ਇਸ ਮਨੁੱਖ ਤੋਂ ਚੋਰੀਆਂ ਦਾ, ਬੇਈਮਾਨੀਆਂ ਦਾ ਜਨਮ ਹੋਵੇਗਾ। ਸੀਮਾ ਤੋਂ ਵਧਿਆ ਹੋਇਆ ਲੋਭ। ਕਾਮ ਹੰਕਾਰ ਬਣ ਗਿਆ ਤਾਂ ਕਈਆਂ ਦੀਆਂ ਗਰਦਨਾਂ ਕੱਟਣਗੀਆਂ, ਕੌਮਾਂ ਉਜੜਣਗੀਆਂ, ਦੇਸ਼ ਉਜੜਣਗੇ। ਜਿਤਨਾ ਹੰਕਾਰੀ ਬੰਦਾ ਹੁੰਦਾ ਉਤਨਾ ਨਿਰੰਕਾਰ ਨੂੰ ਇਨਕਾਰ ਕਰ ਦਿੰਦਾ, ਰੱਬ ਨੂੰ ਇਨਕਾਰ ਕਰ ਦਿੰਦਾ। ਇਹ ਕਾਮ ਕੁਛ ਦਿਨ ਤੱਕ ਵਾਸ਼ਨਾ ਹੋਣੀ ਚਾਹੀਦੀ ਹੈ ਤਾਂ ਕਿ ਸੰਤਾਨ ਦਾ ਜਨਮ ਹੋਵੇ, ਲੇਕਿਨ ਇਹ ਕਾਮ ਉਰਧਗਮਨ ਹੋਵੇ, ਸ਼ਕਤੀ ਉੱਪਰ ਤਾਂ ਕਿ ਭਗਵਾਨ ਦਾ ਜਨਮ ਹੋਵੇ, ਪਰਮਾਤਮਾ ਦਾ ਜਨਮ ਹੋਵੇ, ਨਾਮ ਰਸ ਦਾ ਜਨਮ ਹੋਵੇ, ਈਸ਼ਵਰ ਦਾ ਜਨਮ ਹੋਵੇ। ਜਪ ਤੋਂ ਬਿਨਾਂ ਇਹ ਸ਼ਕਤੀ ਉੱਪਰ ਨਹੀਂ ਉੱਠੇਗੀ, ਇਹ ਵੀ ਮਹਿਸੂਸ ਕਰਦੇ ਹਾਂ। ਬਿਨਾਂ ਜਪ ਤੋਂ ਨਹੀਂ ਉੱਪਰ ਉੱਠੇਗੀ। ਇਹੀ ਸ਼ਕਤੀ ਦਇਆ ਬਣ ਜਾਏਗੀ, ਪ੍ਰੇਮ ਬਣ ਜਾਏਗੀ। ਇਹੀ ਸ਼ਕਤੀ ਕਲਾ, ਗਿਆਨ, ਵਿਗਿਆਨ ਬਣੇਗੀ, ਔਰ ਅਖੀਰ ਦੇ ਚ ਨਾਮ ਰਸ ਬਣ ਜਾਏਗੀ। ਇਹੀ ਸ਼ਕਤੀ, ਇਹ ਵੀ ਮੈਂ ਇਸ ਕਰਦੇ ਹਾਂ। ਇੱਕ ਬਿਮਾਰ ਬੰਦਾ, ਇੱਕ ਲਾਚਾਰ ਬੰਦਾ, ਇੱਕ ਕਮਜ਼ੋਰ ਬੰਦਾ ਨਾ ਕ੍ਰੋਧੀ ਹੋ ਸਕਦਾ ਹੈ, ਨਾ ਦੁਰਾਚਾਰੀ ਹੋ ਸਕਦਾ ਹੈ, ਯਕੀਨ ਜਾਣੋ ਨਾ ਹੀ ਭਗਤ ਹੋ ਸਕਦਾ। ਸ਼ਕਤੀ ਕੋਈ ਨੀ ਕੀ ਖਾਕ ਬਣੇਗਾ, ਇਹ ਵੀ ਮਹਿਸੂਸ ਕਰਦੇ। ਧਨ ਕਮਾਉਣ ਲਈ ਸ਼ਕਤੀ ਚਾਹੀਦੀ ਹੈ, ਧਰਮ ਕਮਾਉਣ ਲਈ ਵੀ ਸ਼ਕਤੀ ਚਾਹੀਦੀ ਹੈ। ਸੰਤਾਨ ਪੈਦਾ ਹੁੰਦੀ ਹੈ ਅਧਿਕ ਸ਼ਕਤੀ ਤੋਂ, ਨਾਮ ਰਸ ਪੈਦਾ ਹੁੰਦਾ ਅਧਿਕ ਸ਼ਕਤੀ ਤੋਂ, ਇਹ ਵੀ ਮਹਿਸੂਸ ਕਰਦੇ ਹਾਂ। ਬਚਪਨ ਦੇ ਚ, ਜਵਾਨੀ ਦੇ ਚ ਜੈਸੇ ਭੋਜਨ ਚਾਹੀਦਾ, ਭਜਨ ਵੀ ਨਾਲ ਨਾਲ ਚਾਹੀਦਾ। ਬੱਚੇ ਦੀ ਖੁਰਾਕ ਵੀ ਸਹਿਜੇ ਸਹਿਜੇ ਕੰਮ ਬਣ ਰਹੀ ਹੈ, ਅਜੇ ਪ੍ਰਗਟ ਰੂਪ ਵਿਚ ਨਹੀਂ ਹੈ, ਜਵਾਨੀ ਚ ਪ੍ਰਗਟ ਹੋਵੇਗੀ, ਬੁਢੇਪੇ ਤੱਕ ਰਹੇਗੀ। ਪਰ ਇੱਕ ਜਵਾਨ ਆਪਣੀ ਜਵਾਨੀ ਦੇ ਜਿਸ ਕਾਮ ਨੂੰ ਨਾਮ ਰਸ ਦੇ ਚ ਨਹੀਂ ਬਦਲ ਸਕਿਆ, ਤੋ ਮਰਦੇ ਦਮ ਤੱਕ ਕਾਮੀ ਦਾ ਕਾਮੀ ਰਹਿ ਜਾਏਗਾ। ਤੁਮ ਕਈਅਤ ਹੋ ਜਗਤ ਗੁਰੂ ਸਵਾਮੀ, ਅਮ ਕਈਅਤ ਕਲ ਯੁਗ ਕੇ ਕਾਮੀ। ਜਮਿਆ ਕਾਮ ਤੋ, ਜੀਵਿਆ ਕਾਮ ਤੋ, ਮਰਿਆ ਵੀ ਕਾਮ ਦੇ। ਜੇ ਮਰਿਆ ਹੁਣ ਕਾਮ ਦੇ ਤਾਂ ਫਿਰ ਜਨਮ। ਜਮਿਆ ਕਾਮ ਤੋ, ਕੁਛ ਸਮੇਂ ਜੀਵਿਆ ਕਾਮ ਦੇ, ਲੇਕਿਨ ਮਰਿਆ ਰਾਮ ਨਾਮ ਦੇ, ਹੁਣ ਜਨਮ ਨਹੀਂ ਹੋਵੇਗਾ। ਕਾਮ ਹੀ ਨਹੀਂ ਰਿਹਾ ਤਾਂ ਜਨਮ ਕਿੱਥੇ? ਵਾਸ਼ਨਾ ਹੀ ਨਹੀਂ ਰਹੀ ਤਾਂ ਹੁਣ ਜਨਮ ਕਿੱਥੇ? ਜਨਮ ਮਰਨ ਮਿਟ ਗਿਆ, ਇਹ ਮੁਕਤ ਹੋ ਗਿਆ, ਇਹ ਪ੍ਰਭੂ ਚ ਲੀਨ ਹੋ ਗਿਆ। ਗੁਰੂ ਨਾਨਕ ਨੇ ਜਿਸ ਢੰਗ ਨਾਲ ਖੋਲਿਆ, ਅਖਰੀ ਅਰਥ ਮੈਂ ਤੁਹਾਡੇ ਸਾਹਮਣੇ ਰੱਖ ਕੇ ਸਮਾਪਤੀ ਕਰਦੇ ਹਾਂ। ਸਾਹਿਬ ਕਹਿੰਦੇ ਨੇ ਇਹ ਯੁਗ ਕਲਾਲੀ ਹੈ, ਸ਼ਰਾਬ ਦੇ ਵੇਚਣ ਵਾਲਾ ਹੈ, ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਕਲ ਕਲ ਵਾਲੀ ਕਾਮ ਮਦ, ਸ਼ਰਾਬ ਕਾ ਦੀਏ ਕਾਮ ਦੀ। ਸ਼ਰਾਬ ਨਾਲ ਕਿਉਂ ਤਸਵੀਰ ਦਿੱਤੀ? ਇੱਕ ਐਸਾ ਨਸ਼ਾ ਮਨੁੱਖ ਦੀ ਬੁੱਧੀ ਨੂੰ ਸੋਚਣ ਤੋਂ ਨਾਕਾਰਾ ਕਰ ਦਿੰਦਾ ਹੈ। ਦਿਮਾਗੀ ਤਲ ਤੇ ਜੀਣ ਵਾਲਾ, ਅੱਠੇ ਪੈਰ ਦਿਮਾਗੀ ਤਲ ਤੇ ਜੀਣ ਵਾਲਾ, ਉਹਦੀ ਕਾਮ ਵਾਸ਼ਨਾ ਨਹੀਂ ਬਣੇਗੀ। ਥੋੜੀ ਦੇਰ ਵਾਸਤੇ ਐਸਾ ਪੁਰਸ਼ ਚਾਹੇ ਦਾਰਸ਼ਨਿਕ ਹੈ, ਚਿੰਤਕ ਹੈ, ਚਾਹੇ ਮਹਾਂਪੁਰਸ਼ ਹੈ, ਬੁੱਧ ਉਸਦੀ ਇੱਕ ਪਾਸੇ ਹੋ ਜਾਂਦੀ ਹੈ ਤਾਂ ਕਾਮ ਵਾਸ਼ਨਾ ਬਣਦੀ, ਉਂਝ ਨਹੀਂ ਬਣ ਸਕਦੀ। ਜੈਸੇ ਡੁਬਕੀ ਕਿਸੇ ਦੀ ਪਾਣੀ ਚ ਲੱਗੇ ਤੇ ਪਾਣੀ ਦੇ ਚ ਬੈਠੇ ਕਿੰਨੀ ਕੁ ਦੇਰ ਬੈਠੇਗਾ? ਪੰਜ ਮਿੰਟ, ਦਸ ਮਿੰਟ? ਪਾਣੀ ਦੇ ਚ ਬੈਠਣਾ ਮਨੁੱਖ ਦਾ ਸੁਭਾਵ ਨਹੀਂ, ਮੱਛਲੀ ਬੈਠ ਸਕਦੀ ਹੈ, ਮਨੁੱਖ ਨਹੀਂ ਬੈਠ ਸਕਦਾ, ਪਰ ਡੁਬਕੀ ਤੇ ਲਗਾ ਸਕਦਾ। ਜਿਹੜੇ ਤੈਰਾਕ ਬੰਦੇ ਨੇ ਤੁਹਾਡੇ ਵਿੱਚ ਜ਼ਰੂਰ ਹੋਣਗੇ ਕੋਈ ਨਾ ਕੋਈ, ਮੈਂ ਬਚਪਨ ਦੇ ਤੈਰਨਾ ਸਿੱਖਿਆ ਸੀ, ਪੰਜ ਦਸ ਮਿੰਟ ਬੰਦਾ ਬੈਠ ਸਕਦਾ ਪਾਣੀ ਦੇ ਵਿੱਚ ਡੁਬਕੀ ਲਾ ਕੇ, ਆਖਿਰ ਬਾਹਰ ਆਉਣਾ ਹੀ ਪਏਗਾ। ਤੋ ਵਾਸ਼ਨਾ ਦੇ ਡੁਬਕੀ ਲੱਗਦੀ, ਕ੍ਰੋਧ ਦੇ ਡੁਬਕੀ ਲੱਗਦੀ, ਅਕਲ ਨਹੀਂ ਆਉਂਦੀ, ਅਕਲ ਨਹੀਂ ਆਉਂਦੀ। ਅਕਲ ਦਾ ਮਤਲਬ ਉੱਪਰ ਆ ਗਿਆ, ਹੁਣ ਡੁਬਕੀ ਚ ਨਹੀਂ ਹੈ। ਅਕਲ ਡੁਬਕੀ ਲਾਣ ਹੀ ਨਹੀਂ ਦੇਗੀ, ਇਹ ਵੀ ਮੈਂ ਅਰਜ਼ ਕਰਦਾ। ਅਕਲ ਇੱਕ ਪਾਸੇ ਹੁੰਦੀ ਹੈ ਤਾਂ ਡੁਬਕੀ ਲੱਗਦੀ ਹੈ ਕ੍ਰੋਧ ਦੇ ਵਿੱਚ, ਵਾਸ਼ਨਾ ਦੇ ਵਿੱਚ, ਉਂਝ ਨਹੀਂ ਲੱਗਦੀ। ਇਹ ਵੀ ਮਹਿਸ ਕਰਦੇ ਹਾਂ, ਉਸ ਵਕਤ ਅਕਲ ਨਹੀਂ ਆਉਂਦੀ। ਜਦ ਕਾਮ ਵਾਸ਼ਨਾ ਦੀ ਡੁਬਕੀ ਲੱਗਦੀ ਹੈ, ਮਨੁੱਖ ਅਕਲ ਤੋਂ ਥੱਲੇ ਚਲਾ ਜਾਂਦਾ ਹੈ। ਜਦ ਨਾਮ ਰਸ ਦੇ ਡੁਬਕੀ ਲੱਗਦੀ ਹੈ, ਮਨੁੱਖ ਅਕਲ ਤੋਂ ਉੱਪਰ ਉੱਠ ਜਾਂਦਾ ਹੈ। ਗਈ ਉੱਪਰ ਗੱਲ, ਹੁਣ ਉਸ ਬੁਲੰਦੀਆਂ ਨੂੰ ਛੂ ਲਿਆ ਜਿੱਥੇ ਅਕਲ ਜਾ ਹੀ ਨਹੀਂ ਸਕਦੀ। ਇਹ ਵੀ ਮਹਿਸ ਕਰਦੇ ਹਾਂ। ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ ਪੀਂਦਾ ਕੌਣ ਹੈ ਮਨ। ਭਾਵ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਵਿਚਾਰਾਂ ਦਾ ਹਿੱਸਾ ਬਣ ਗਿਆ, ਯਾਦ ਦਾ ਹਿੱਸਾ ਬਣ ਗਿਆ। ਇਹ ਬਣਨਾ ਨਹੀਂ ਚਾਹੀਦਾ ਸੀ। ਯਾਦਾਂ ਦੇ ਵਿੱਚ ਤੇ ਪਰਮਾਤਮਾ ਚਾਹੀਦਾ ਸੀ, ਸੋਚਣੀ ਦੇ ਵਿੱਚ ਪਰਮਾਤਮਾ ਚਾਹੀਦਾ ਸੀ, ਕਾਮ ਸਿਰਫ ਸਰੀਰ ਦੇ ਵਿੱਚ ਚਾਹੀਦਾ ਸੀ, ਮਨ ਦੇ ਵਿੱਚ ਨਹੀਂ ਚਾਹੀਦਾ ਸੀ। ਇਹ ਸਰੀਰ ਦੀ ਪੂਰਤੀ ਵਾਸਤੇ ਚਾਹੀਦਾ ਸੀ, ਇਹ ਸੰਤਾਨ ਦੀ ਉਤਪਤੀ ਵਾਸਤੇ ਚਾਹੀਦਾ ਸੀ। ਪਰ ਇਹ ਵਿਚਾਰ ਬਣ ਗਿਆ, ਤੇ ਸੋਚਣੀ ਬਣ ਗਿਆ, ਤੇ ਯਾਦ ਬਣ ਗਿਆ। ਇਹਤੇ ਯਾਦਾਂ ਚੱਲ ਰਿਹਾ, ਇਹਤੇ ਵਿਚਾਰਾਂ ਚੱਲਣ ਲੱਗ ਪਿਆ, ਇਹਤੇ ਸੋਚਣੀ ਦੇ ਚੱਲਣ ਲੱਗ ਪਿਆ। ਮਨੁਆ ਪੀਵਣ ਹਾਰ, ਤੇ ਹਰ ਵਕਤ ਵਿਚਾਰਾਂ ਚੱਲ ਰਿਹਾ, ਸੋਚਣੀ ਚੱਲ ਰਿਹਾ, ਇਹਤੇ ਦੁਰਾਚਾਰ ਤੇ ਮਜਬੂਰ ਕਰੇਗਾ, ਕਿਉਂਕਿ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਕਾਮ ਵਿਚਾਰਾਂ ਦਾ ਹਿੱਸਾ ਬਣ ਗਿਆ, ਕਾਮ ਯਾਦ ਦਾ ਹਿੱਸਾ ਬਣ ਗਿਆ ਹਰ ਵਕਤ। ਫਿਰ ਕ੍ਰੋਧ ਕਠੋਰੀ ਮੋਹ ਭਰੀ ਪੀੜਾਵਾ ਅਹੰਕਾਰ, ਅਤ੍ਰਿਪਤ ਕਾਮ ਕ੍ਰੋਧ ਬਣੇਗਾ, ਤੇ ਕ੍ਰੋਧ ਇਸ ਦੇ ਮੂੰਹ ਤੋਂ ਪ੍ਰਗਟ ਹੋਵੇਗਾ। ਇਹ ਕ੍ਰੋਧ ਲਵਾ ਲਵ ਭਰਿਆ ਹੋਇਆ ਪਿਆਲਾ ਹੈ, ਇਸ ਦੀ ਸ਼ਰਾਬ ਹੈ ਕਾਮ ਦੀ। ਪਿਲਾਵਾ ਅਹੰਕਾਰ, ਪਿਲਾਂਦਾ ਕੌਣ ਪਿਆ? ਅਹੰਕਾਰ। ਸਾਖੀ ਕੌਣ ਹੈ? ਅਹੰਕਾਰ। ਪਰ ਸ਼ਰਾਬ ਦੇ ਵੇਚਣ ਵਾਲਾ ਕੌਣ ਹੈ? ਇਹ ਯੁੱਗ, ਇਹ ਸਮਾਂ। ਸ਼ਰਾਬ ਕਾਹਦੀ ਹੈ? ਕਾਮ ਦੀ। ਪੀਂਦਾ ਕੌਣ ਹੈ? ਮਨ ਪੀਂਦਾ ਹੈ। ਕਿਹੜੇ ਪਿਆਲੇ ਚ ਪੀਂਦਾ ਹੈ? ਕ੍ਰੋਧ ਦੇ। ਵਾਸ਼ਨਾ ਕ੍ਰੋਧ ਬਣਦੀ ਹੈ। ਇਹਦੀਆਂ ਬਹੁਤ ਬਾਰੀਕੀਆਂ ਮੈਂ ਨਾ ਬਿਆਨ ਕਰਾਂ, ਦਸਮ ਗ੍ਰੰਥ ਦੇ ਵਿੱਚ ਕਲਗੀਧਰ ਪਿਤਾ ਨੇ ਬਿਆਨ ਕੀਤੀਆਂ ਤੇ ਕਹੀ ਜਾਂਦੇ ਨੇ ਜੀ। ਇਹ ਮਹਾਰਾਜ ਦੀ ਬਾਣੀ ਨਹੀਂ ਹੋ ਸਕਦੀ। ਤ੍ਰਿਆ ਚਰਿੱਤਰ ਹੁਣ ਕੌਣ ਦੱਸੇ? ਪੁਰਸ਼ ਦੇ ਆਪਣੇ ਚਰਿੱਤਰ ਆਉਂਦੇ ਨੇ, ਇਸਤਰੀ ਦੇ ਆਪਣੇ ਚਰਿੱਤਰ ਆਉਂਦੇ ਨੇ। ਸੀਮਾ ਤੋਂ ਵਧਿਆ ਹੋਇਆ ਕਾਮ ਚਰਿੱਤਰ ਹੀ ਪ੍ਰਗਟ ਕਰਾਏਗਾ, ਔਰ ਕੀ ਕਰੇਗਾ? ਤੇ ਸੀਮਾ ਤੋਂ ਵਧੀ ਹੋਈ ਵਾਸ਼ਨਾ ਪੁਰਸ਼ ਨੂੰ ਦੁਰਾਚਾਰੀ ਬਣਾਏਗੀ। ਸਯਾਦ ਪੁਰਖ ਹੋਏ ਸਯਾਦ, ਔਰ ਕੀ ਬਣਾਏਗੀ? ਤੂੰ ਕਲਗੀਧਰ ਨੇ ਲਿਖ ਦਿੱਤਾ ਤੇ ਕਈਆਂ ਨੇ ਕਹਿ ਦਿੱਤਾ ਜੀ ਨਹੀਂ, ਇਹ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ। ਤੇ ਜੇ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ, ਕੱਲ ਕਹੋਗੇ ਇਹ ਸ਼ਬਦ ਗੁਰੂ ਨਾਨਕ ਦਾ ਨਹੀਂ ਹੋ ਸਕਦਾ, ਭਾਵੇਂ ਹੋਵੇ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ। ਕੱਲ ਨੂੰ ਤੇ ਫਿਰ ਇਹ ਆਖੋਗੇ, ਫਿਰ ਇਹ ਵੀ ਆਖੋਗੇ ਗੁਰੂ ਨਾਨਕ ਦੀ ਬਾਣੀ ਨਹੀਂ ਹੋ ਸਕਦੀ ਜੋ ਕਹਿ ਰਹੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬਾਨੀ ਖਾਣਾ ਖਾਜ ਅਖਾਜ। ਦਰਅਸਲ ਜਿਹੜੀ ਗੱਲ ਮਨੁੱਖ ਦੇ ਆਪਣੇ ਵਿਚਾਰ ਤੇ ਪੂਰੀ ਨਾ ਉਤਰੇ ਉਹ ਕਹਿੰਦਾ ਹੈ ਹੀ ਨਹੀਂ। ਕੌਣ ਦੱਸੇ ਤੇਰੀ ਵਿਚਾਰ ਉੱਥੇ ਤੱਕ ਅਜੇ ਪਹੁੰਚੀ ਕੋਈ ਨਹੀਂ? ਤੂੰ ਗੱਲ ਨੂੰ ਸਮਝੇ ਨਹੀਂ, ਜਾਣੇ ਨਹੀਂ। ਔਰ ਤੈਨੂੰ ਘਿਰਨਾ ਆ ਰਹੀ ਹੈ, ਇਸ ਕਰਕੇ ਆ ਰਹੀ ਹੈ ਕਿ ਤੇਰੇ ਚ ਕਮਜ਼ੋਰੀ ਮੌਜੂਦ ਹੈ, ਵਰਨਾ ਘਿਰਨਾ ਨਹੀਂ ਆਉਣੀ ਚਾਹੀਦੀ। ਇਹ ਕਮਜ਼ੋਰੀ ਮੌਜੂਦ ਹੈ। ਇਹ ਵੀ ਮੈਂ ਅਰਜ਼ ਕਰਾਂ, ਇੱਕ ਦਫ਼ਾ ਮੈਂ ਦੁਹਰਾ ਦਿਆਂ, ਚੋਰਾਂ ਨੂੰ ਕੌਣ ਮਾਰਦੇ ਨੇ? ਚੋਰ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਦਮਾਸ਼ਾਂ ਨੂੰ ਕੌਣ ਮਾਰਦੇ ਨੇ? ਬਦਮਾਸ਼ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਗੌਰ ਮੁਤਾਲਾ ਕਰਨਾ, ਦੁਰਾਚਾਰੀ ਨੂੰ ਕੁੱਟਣ ਵਾਲੇ, ਚੋਰ ਨੂੰ ਕੁੱਟਣ ਵਾਲੇ ਅਕਸਰ ਉਹ ਚੋਰ ਹੋਣਗੇ। ਕਿਉਂ ਕੁੱਟਣਗੇ? ਤੂੰ ਕੰਮ ਵਕਤ ਸਫਲ ਹੋ ਗਿਆ ਸੀ, ਸਫਲ ਨਹੀਂ ਹੋਏ, ਹੁਣ ਤੈਨੂੰ ਮਾਰ ਗਏ ਸੀ, ਗੁੱਸਾ ਕੱਢਾਂਗੇ, ਹੋਰ ਕੀ ਗੱਲ ਹੈ? ਦੁਰਾਚਾਰੀ ਨੂੰ ਮਾਰਨ ਦਾ ਮਤਲਬ ਇਹ ਹੈ, ਦੁਰਾਚਾਰੀ ਮਾਰਦੇ ਨੇ। ਜੋ ਸਫਲ ਹੋ ਜਾਂਦਾ ਅਗਰ ਪਕੜਾ ਗਿਆ, ਤਾਂ ਜਿਹੜੇ ਅਸਫਲ ਨੇ ਉਹਨਾਂ ਤੋਂ ਮਾਰ ਖਾਏਗਾ, ਔਰ ਕੀ ਹੈ? ਦੋਵੇਂ ਦੁਰਾਚਾਰੀ ਨੇ। ਕਦੀ ਸੰਤ ਨੇ ਕਿਸੇ ਦੁਰਾਚਾਰੀ ਨੂੰ ਨਹੀਂ ਮਾਰਿਆ, ਉਹਦਾ ਮਨ ਬਦਲ ਦਿੱਤਾ ਹੈ। ਸੰਤ ਦਾ ਤੇ ਕੰਮ ਹੈ ਮਨ ਬਦਲਣਾ। ਮੈਂ ਪੜ੍ਹ ਰਿਹਾ ਸੀ ਵਿਆਸ, ਇੱਕ ਦਿਨ ਗੰਗਾ ਦੇ ਵਿੱਚ ਬੇੜੀ 'ਚ ਬੈਠਾ, ਪੁਰਾਣੇ ਰਿਸ਼ੀ ਮੁਨੀ ਲੰਬਿਆ ਦਾੜਾ, ਸਿਰ ਤੇ ਜੂੜਾ ਜਟਾਵਾਂ, ਬੈਠੇ ਪੰਜ ਦਸ ਨੌਜਵਾਨ, ਤੇ ਉਹਨਾਂ ਨੂੰ ਮਜ਼ਾਕ ਸੁੱਝੀ, ਉਹਦੇ ਨਾਲ ਮਜ਼ਾਕ ਕਰਨ ਲੱਗ ਪਏ, ਰਿਸ਼ੀ ਚੁੱਪ ਰਿਹਾ। ਤੇ ਜਦ ਨੌਜਵਾਨਾਂ ਨੇ ਦੇਖੇ ਤੇ ਬੋਲਦਾ ਹੀ ਕੋਈ ਨਹੀਂ, ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ, ਗੰਗਾ ਦਾ ਠੰਡਾ ਪਾਣੀ ਸਰਦੀਆਂ ਦੇ ਦਿਨ। ਅਲਹਾਮ ਹੋਇਆ, ਅਲਹਾਮ ਆਉਂਦਾ ਆਤਮਾ ਦੀ ਆਵਾਜ਼, ਪਰਮਾਤਮਾ ਦੀ ਆਵਾਜ਼। ਇਹ ਰਿਸ਼ੀ ਤੇਰੀ ਬਹੁਤ ਬੇਅਦਬੀ ਹੋਈ, ਪਹਿਲੇ ਤੇ ਤੇਰੇ ਨਾਲ ਗੰਦਾ ਮਜ਼ਾਕ ਕਰਦੇ ਰਹੇ, ਗਾਲਾਂ ਕੱਢਦੇ ਰਹੇ, ਮੈਂ ਸਹਾਰਦਾ ਰਿਹਾ, ਪਰ ਹੁਣ ਹੱਦ ਹੋ ਗਈ ਠੰਡ ਤੇ ਠੰਡਾ ਪਾਣੀ ਤੇਰੇ ਤੇ ਪਾਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੇ ਤੂੰ ਆਖੇ ਤੇ ਮੈਂ ਕਿਸ਼ਤੀ ਉਲਟਾ ਦਿਆਂ। ਵਿਆਸ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹੈ, ਹੇ ਪ੍ਰਭੂ ਅੱਜ ਇਹ ਦੁਸ਼ਮਣਾਂ ਵਾਲੀ ਗੱਲ ਕਿਉਂ? ਜੇ ਪਲਟਾਣਾ ਹੀ ਹੈ ਤੇ ਇਹਨਾਂ ਦੀ ਅਕਲ ਪਲਟਾ ਦੇ। ਕਿਸ਼ਤੀ ਪਲਟਾਉਣ ਦਾ ਕੀ ਮਤਲਬ? ਇਹਨਾਂ ਦੀ ਸੋਚਣੀ ਪਲਟਾ ਦੇ। ਕਿਸ਼ਤੀ ਗਰਕ ਹੋ ਜਾਏ, ਪਲਟ ਜਾਏ, ਇਹ ਡੁੱਬ ਜਾਣ ਮੈਂ ਨਹੀਂ ਚਾਹੁੰਦਾ। ਇਹਨਾਂ ਦੀ ਅਕਲ ਪਲਟ ਜਾਏ, ਸੰਤ ਬਣ ਜਾਣ ਮੈਂ ਇਹ ਚਾਹੁੰਦਾ। ਕਦੀ ਸੰਤ ਨੇ ਦੁਸ਼ਟਾਂ ਨੂੰ ਨਹੀਂ ਮਾਰਿਆ, ਕਦੀ ਸੰਤ ਨੇ ਚੋਰਾਂ ਨੂੰ ਨਹੀਂ ਮਾਰਿਆ। ਚੋਰਾਂ ਨੇ ਚੋਰਾਂ ਨੂੰ ਮਾਰ, ਦੁਸ਼ਟੀ ਦੁਸ਼ਟ ਨੂੰ ਮਾਰ ਦੇਣਾ। ਫਰਕ ਸਿਰਫ ਇਤਨਾ ਹੈ, ਇੱਕ ਚੋਰੀ ਸਫਲ ਹੋ ਗਿਆ, ਦੂਸਰਾ ਅਸਫਲ ਹੈ। ਤੋ ਸਾਹਿਬ ਕਹਿੰਦੇ ਨੇ ਇਹ ਸ਼ਕਤੀ ਅਗਰ ਨਾਮ ਰਸ ਨਹੀਂ ਬਣੀ ਤੋ ਕਾਮ ਰਸ ਬਣੇਗੀ, ਨਾਮ ਰਸ ਨਹੀਂ ਬਣੀ ਤੋ ਕ੍ਰੋਧ ਰਸ ਬਣੇਗੀ, ਨਾਮ ਰਸ ਨਹੀਂ ਬਣੇਗੀ ਤੋ ਲੋਭ ਬਣੇਗੀ। ਸਤਿਗੁਰ ਰਹਿਮਤ ਕਰਨ ਕਿ ਜਪ ਦੁਆਰਾ ਇਸ ਸ਼ਕਤੀ ਨੂੰ ਅਸੀਂ ਨਾਮ ਰਸ ਵਿੱਚ ਤਬਦੀਲ ਕਰ ਸਕੀਏ, ਜੀਵਨ ਨੂੰ ਸਫਲ ਕਰ ਸਕੀਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਪਤੇ ਕਬੂਲ ਕਰਨੇ। ਵਾਹਿਗੁਰੂ ਜੀ ਕਾ ਖਾਲਸਾ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ। ਸਨਮਾਨਯੋਗ ਗੁਰੂ ਰੂਪ ਸਾਧ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਲਾ ਅਗਰ ਬੇਰੇ ਹੈ ਭਯੰਗਾ, ਇੱਕ ਅੰਮ੍ਰਿਤ ਬਸੇ ਇੱਕ ਸੰਗਾ। ਜ਼ਹਿਰ ਤੇ ਅੰਮ੍ਰਿਤ ਦੀ ਦੂਰੀ ਨਹੀਂ ਹੈ, ਜਾਂ ਇੰਜ ਕਹਿ ਲੋ ਜੋ ਜ਼ਹਿਰ ਹੈ ਅੰਮ੍ਰਿਤ ਹੋ ਸਕਦਾ, ਜੋ ਅੰਮ੍ਰਿਤ ਹੈ ਜ਼ਹਿਰ ਹੋ ਸਕਦਾ। ਇੱਕ ਅੰਮ੍ਰਿਤ ਬਸੇ ਇੱਕ ਸੰਗਾ, ਇੱਕੋ ਹੀ ਇੱਕ ਥਾਂ ਤੇ ਦੋਵੇਂ ਕਿਸ ਤਰ੍ਹਾਂ ਰਹਿ ਸਕਦੇ? ਦੋਵੇਂ ਇੱਕ ਥਾਂ ਤੇ, ਅੰਗੂਰਾਂ ਦਾ ਰਸ ਗੰਨੇ ਦਾ ਰਸ ਅੰਮ੍ਰਿਤ ਹੈ, ਅੰਮ੍ਰਿਤ ਹੈ। ਪਰ ਤਰਕਾ ਲਈਏ ਤਾਂ ਸ਼ਰਾਬ ਬਣ ਗਈ, ਤਾਂ ਜ਼ਹਿਰ ਬਣ ਗਈ। ਜ਼ਹਿਰ ਕੌੜੀ ਹੁੰਦੀ ਹੈ, ਅੰਗੂਰ ਕੌੜੇ ਹੋ ਗਏ, ਸੰਤਰੇ ਕੌੜੇ ਹੋ ਗਏ, ਗੁੜ ਕੌੜਾ ਹੋ ਗਿਆ, ਖਜੂਰਾਂ ਕੌੜੀਆਂ ਹੋ ਗਈਆਂ, ਸ਼ਰਾਬ ਬਣ ਗਈਆਂ। ਹੁਣੇ ਤੇ ਅੰਮ੍ਰਿਤ ਸਨ, ਹੁਣ ਜ਼ਹਿਰ ਹੋ ਗਈਆਂ। ਹੁਣੇ ਤੇ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰ ਰਹੀਆਂ ਸਨ ਇਹ ਖਜੂਰਾਂ, ਇਹ ਸੰਤਰੇ, ਇਹ ਅੰਗੂਰ, ਇਹ ਸ਼ੱਕਰ, ਇਹ ਗੁੜ, ਹੁਣ ਜ਼ਹਿਰ ਬਣ ਗਈ ਹੈ, ਜ਼ਿੰਦਗੀ ਨੂੰ ਤਬਾਹ ਕਰ ਰਹੀ, ਬਰਬਾਦ ਕਰ ਰਹੀ ਹੈ। ਸੰਖਿਆ ਜ਼ਹਿਰ ਹੈ, ਪੱਥਰ ਹੀ ਆਉਂਦਾ ਸੰਖਿਆ, ਜ਼ਹਿਰ ਹੈ। ਵੈਦ ਲੋਕ, ਹਕੀਮ ਲੋਕ ਇਹਨੂੰ ਮਾਰ ਕੇ ਕੁਸ਼ਤਾ ਬਣਾ ਲੈਂਦੇ ਨੇ। ਅੰਮ੍ਰਿਤ ਹਜ਼ਾਰਾਂ ਬਿਮਾਰੀਆਂ ਚ ਕੰਮ ਆਉਂਦਾ, ਸੱਪ ਦੀ ਜ਼ਹਿਰ ਹਜ਼ਾਰਾਂ ਬਿਮਾਰੀਆਂ ਚ ਕੰਮ ਆਉਂਦਾ, ਜ਼ਹਿਰ ਹੈ। ਢੰਗ ਨਾਲ ਵਰਤੋਂ ਕੀਤੀ ਗਈ ਅੰਮ੍ਰਿਤ, ਅੰਮ੍ਰਿਤ ਹੈ, ਗਲਤ ਵਰਤੋਂ ਕੀਤੀ ਗਈ ਜ਼ਹਿਰ। ਮੈਂ ਤੇ ਇਸਦਾ ਇੱਕ ਪ੍ਰਤੱਖ ਰੂਪ ਵੀ ਦੇਖਿਆ, ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਚੇਤੇ ਆ ਜਾਂਦਾ। ਜੈਪੁਰ ਦੇ ਚ ਗਲਾ ਬੈਠ ਗਿਆ ਮੇਰਾ, ਤੇ ਮੈਂ ਗਿਆਨੀ ਹਰਨਾਮ ਸਿੰਘ ਚਾਕਰ ਕਥਾ ਵਾਚਕ ਬੜੇ ਹੁਣ ਵੀ ਨੇ, ਬਹੁਤ ਅੱਛਾ ਉਹਨਾਂ ਦਾ ਅਨੁਭਵ ਹੈ, ਬਜ਼ੁਰਗ ਨੇ। ਮੈਂ ਉਹਨਾਂ ਨੂੰ ਕਿਹਾ ਅੱਜ ਰਾਤ ਤੁਸੀਂ ਹਾਜ਼ਰੀ ਭਰਨੀ, ਮੈਂ ਨਹੀਂ ਭਰ ਸਕਦਾ। ਮੈਂ ਕਿਹਾ ਗਲਾ ਹੀ ਰਹਿ ਗਿਆ ਮੇਰਾ, ਵਿਸਾਖੀ ਦਾ ਦਿਨ ਸੀ, ਦੋ ਚਾਰ ਅਸਥਾਨਾਂ ਤੇ ਹਾਜ਼ਰੀ ਭਰ ਕੇ ਆਏ ਤੇ ਗਰਮੀ, ਗਲਾ ਗਰਮ ਸਰਦ ਹੋ ਗਿਆ, ਗਰਮੀ ਦੇ ਸਤਾਏ ਹੋਏ, ਲੂ ਚੱਲ ਰਹੀ ਸੀ ਰਾਜਸਥਾਨ ਦੀ, ਠੰਡਾ ਪਾਣੀ ਪੀ ਲਿਆ ਗਰਮ ਸਰ। ਮੈਨੂੰ ਕਹਿਣ ਲੱਗੇ ਮਸਕੀਨ ਜੀ, ਰਾਤ ਵਿਚ ਅਜੇ ਬੜਾ ਟਾਈਮ ਪਿਆ, ਮੈਂ ਤੁਹਾਨੂੰ ਦਵਾਈ ਦੇਣਾ, ਠੀਕ ਹੋ ਜਾਓ। چاول دے دانے جتنی دوائی لے آیا چاہ دا کپ اگوں رکھیا کہ لگ جلدی جلدی چھک جاؤ دو گھنٹے آرام کر لو رات چجے بڑی دیر پئی ہے میں کہ مترا میں کھا تے لینا پر پینو دس ایک ہی ہے کہندا سنکھی اور کی ہے سنکھی ہے کہ حد ہو گئی چنگے تیرے مہمان بنے سانو سنکھیا کھلان لگا زہر کھلان لگا کہندا نہیں ہے سنکھیا پر میں کشتا بنا دیتا ہے مار لے کشتا ہے تسی لے لو میں کہ لین وچ مینو اعتراض نے میں تھوڑے تے شک بھی نہیں کر رہا پر مینو حیرانگی زہر کھا لی میں کرامات دیکھے نساں کھل گئی شام نو اتنا ہویا میں کنٹا حاضری بھر لئی میں کہ حد ہو گئی زہر امرت ہو گئی غلط ورتوں ہوئے امرت زہر بن جاندا ہے صحیح ورتوں ہوئے زہر امرت بن جاندا ہے اینو مہان دارشنک اردو دا ہو گزریا چوٹی دا شاعر جیسے سنت کوی سن پنجابی دے بھائی ویر سن جیسے سنت کوی ہویا ہندی بنگالی دا ڈاکٹر رویندر ناتھ ٹیگور اس طرح سنت کوی ہے اردو تے فارسی دا ڈاکٹر محمد اقبال بادشاہ الگ الگ ہے کہ کہندا ہے جو زہر حلا حل ہے وہ وہی امرت ہے ناداں ڈاکٹر محمد اقبال جو زہر حلا حل ہے وہی امرت ہے ناداں معلوم نہیں تجھ کو انداز ہے پینے کے تے پین دا ڈنگ ہے جے تینوں آ جائے امرت ہے جے ڈنگ نہیں آیا تے زہر ہے جین دا ڈھنگ تینو آ گیا تو زندگی امرت ہے جے جین دا ڈھنگ نہیں آیا تو زندگی زہر ہے ورتن دا ڈھنگ جے تینو آ گیا تو پدارت امرت نے جے ڈھنگ نہیں آیا تو زہر ہے ورتن دا ڈھنگ تینو آ گیا تو دھن وی امرت ہے ورتن دا ڈھنگ نہیں آیا تو دھن وی زہر ہے اے وی میں عرض کر دیں منک دھن دی ورتوں کر سکتا ہے جیون دی غلطوں ورت کرو جو ہے غلط ورتوں کر سکتا ہے تو جو زندگی دی غلط ورتوں کرتا ہے وہ کسی چیز دی بھی صحیح ورتوں نہیں کر سکتا جنہیں جیون نو ہی غلط ورت لے وہ شاید گربانی دی بھی غلط ورتوں کرے وہ دے غلط ارتھ کرے انرتھ کرے وہ شاید گرو دے بانے دی بھی غلط ورتوں کرے وہ شاید گردواریاں دی بھی غلط ورتوں کرے وہ شاید دھرم دی بھی غلط ورتوں کرے ایک دفعہ جو زندگی دی غلط ورتوں کرے گا غلط ہر چیز دی غلط ورتوں کرے گا جس نے جیون دی صحیح ورتوں کی تھی کسی چیز دی بھی غلط ورتوں نہیں کر سکتا غلط ورتوں ہر چیز زہر بن دی جائے گی صحیح ورتوں ہر چیز امرت بن دی جائے گی جو زہر حلا حل ہے وہی امرت ہے ناداں بھگت رودس جی کا پدا گجری دے گجری شری رودس جی میلا گر بیرے ہیں بھینگا بک امرت بسے ایک سنگا کتے کوئی تھان تے نہیں کوئی امرت تو زہر دور نہیں کوئی زہر تو امرت دور نہیں زندگی زہر بھی ہے زندگی امرت بھی ہے پدارتھ زہر بھی نے پدارتھ امرت بھی ہے زہر بنا لیا کئی نے اپنے پروار نو نرک دا کھاڑا بنا لیا گھر اور کی ہے اور کئی نے امرت بنایا سورگ بنا لیا سورگ دی ویاخیا انج کر دے نے سار کتابلی دے کرتا آگیا کاری سکھ ہو ست ہو ار مٹھ بولی نار تن اپنے سنتوک من یہ چار سورگ سنسار اولاد بڑی نیک ہے پتی پتنی دوویں ہم خیال نے اپجیو کا چلان واسطے دھن بھی ہے تے من دے سنتوک بھی ہے اور کی سورگ ہوندا ہے سورگ ہے اور کی سورگ ہوندا ہے اور کیڑے سورگ دے جانا ہے بچے سارے ہی نالائک سارے ہی غلط اتنی غلطی سپشٹ ہے منوکھ نے پشو پنکھیاں تے بڑی محنت کیتی ہے تے پہلے نالو چنگے پیدا ہو رہے نے، پہلے نالو ودیا گواں پیدا ہو رہی ہیں، پہلے نالو ودیا سور منکھ نے پیدا کر لین چنگی نسل دے، پہلے نالو ودیا پھل پیدا ہو رہے ہیں، پہلے نالو ودیا ان پیدا ہو رہے ہیں، پہلے نالو اچھے پھل پیدا ہو رہے ہیں، زیادہ پھل پیدا ہو رہے ہیں، ودیا پیدا ہو رہے ہیں، پہلے نالو پیڑے منکھ پیدا ہو رہے ہیں۔ بندے نے پھلاں تے محنت کیتی، پھلاں تے کیتی، پشواں تے کیتی، گھوڑیاں تے کیتی۔ میں دلی چ ایک گھوڑا دیکھیا، مہرولی فارم دے سنگھ دا فارم ہے، گرمکھ ہے۔ کہنے گہنی جی اس گھوڑے دی قیمت 18 لاکھ تے لگ چکی ہے، اپاں دینا نہیں، ایک گھوڑا 18 لاکھ۔ کہندے نے انگلینڈ تو آئے سن خریدار ریس دے واسطے، تیار کیتا ہویا وہاں اپاں نہیں دیتا، 18 لاکھ دیتے دیتا نہیں، اور پتہ نہیں کتنے دا بکے گا۔ منکھ نے گھوڑیاں تے محنت کیتی ہے، چنگیاں نسلاں پیدا کر لیاں، چنگیاں گواں پیدا کر لیاں، چنگے پھل پیدا ہو گئے، چنگے پھل پیدا ہو گئے۔ روح زمین چ اگر کوئی پیڑا پیدا ہو رہا ہے تو بندہ ہی پیڑا ہو رہا ہے، ماں باپ نے محنت ہی نہیں کی۔ دھرم دے پکھوں، وچار دے پکھوں بابا پرتی چند رام رائے ماڑے نہیں سن، یہ بھی میں عرض کر دیا۔ سدھ پرش سی رام رائے، 72 کرامات دکھائیاں، اورنگزیب جھک گیا، کرامات اپنے شریر دے چوں آتما کٹ کے دوسرے دے شریر دے چ بھی پا لیندا سی، رام رائے کھیڈ معمولی نہیں سی۔ رام رائے دی اجے بھی کافی سکھی ہے یو پی دے چ، بڑے سکول نے، دہرادون، مراد آباد، نجیف آباد، ہردوار دا علاقہ، رام رائے دی امت کافی ہے، رام رائی ہے، سدھ پرش سی، پر سدھیاں دکھائیاں اپنی پوجا ودان واسطے، انکار آ جاندا ہے۔ گرو ہر رائے صاحب نے کہہ دیتا اس نوں منہ نہیں لانا۔ پرتھی چند بھی کراماتی سی، اور جہانگیر نو قابو کیتا ہویا سی تے جہانگیر نے پرتھی چند نو قابو کیتا سی گرو گھر نو دفیڑ کرن واسطے، سدھ پرش پر سوارتھ پیدا ہو گیا۔ گرو گھر وچ اولاد تے چنگی پیدا ہوئی پر سوارتھ پیدا ہو گیا، ٹکرا ہوا ہے۔ بجنیک سی، دوراچاری نہیں سی، چور نہیں سی، ایار نہیں سی، بجنیک سی، پر ہنکار اتنا پیدا ہو گیا کہ اپنے چھوٹے برا نو اپنے تو بڑا مننا اوکھا ہو گیا۔ بس یہ تو چھوٹا ہے، میں تو گرو ارجن میں اپنا مستق کس طرح رکھ دیا۔ یہی رام رائے نو چیڑ ہو گئی ہے، 5 سال دا بالک، 5.5 سال دا گرو ہر کرشن، اس دے قدماں تے میں اپنا سر رکھا، میں نہیں رکھدا۔ سدھ پرش یہ خیال آ گیا، حالانکہ کون دسے، گرو تے ایک جوت ہے، ایک فلسفہ ہے، ایک گیان ہے۔ سوج سمجھتے سدھیاں رام رائے کول بھی سن، جیسے درواشا سدھ پرش سی، اپنی ساری سدھی دی غلط ورتوں کی تھی، کرشن دی کل نو سراپ دے بیٹھا، انج تے رشی سی، انج تے پرتھی چند رام رائے مہان سن۔ سوارتھ پیدا ہو گیا، سوارتھ کر کے انرتھ پیدا انہوں نے جو ہے کر دیتا، انج اولاد ماڑی نہیں سی، یہ بھی محسوس کر دیا۔ منکھ نے محنت بڑی کیتی ہے، پھلاں تے پھلاں تے پشواں تے، منکھ نے منکھ تے محنت ہی نہیں کیتی۔ بنجر زمیناں دے گلاب دے پھل نہیں پیدا ہوندے، پرہلاد تے دھرو گستاخی معاف دوراچاریاں دے گھر وچ، یا جنہاں ماں باپ نے محنت نہیں کیتی، محنت کیتی ہے دھن کمان دے، محنت کیتی ہے پدارت کٹھے کرنے دے، محنت کیتے سونا مکان بنانے دے، محنت کیتی نہیں اولاد سونی بنے، چنگی بنے، مہان بنے۔ حالانکہ بڑھیپے دا سہارا وہی بنتی ہے جو مہان اولاد ہے۔ اولاد نو منکھ نے گوایا ہے، صرف دھن نو بچایا ہے، پھر اولاد دا ہن رونا پٹنا کیڑی گل. اصلی دھن اولاد ہے، اس تے محنت چاہیے، سماں چاہیے، وقت چاہیے. یورپ دی نقل کران گے اولاد ہتھوں نکل جائے گی. وہ کہنے دھن بچاؤ اولاد جاندی ہے جان دو، گل ختم. اور یہی کارن ہے کہ سارا یورپ امریکہ برشٹ ہوندا جا رہا ہے، پروارک زندگی کھیرو کھیرو ہو گئی. ایویں نہیں دارشنک کہندے مکان دکھائی دیندے، گھر نہیں دکھائی دیندے. گھر تے اوندے وسدا رستا ہوے تے گھر اوہی وسدا رستا ہو سکدا ہے جو گھر والی ہوے. استری گھر دی ہے، پرش باہر دا ہے. استری بھی باہر دی ہو گئی، پرش بھی باہر دا ہو گیا، تو پھر تے مکان رہ جان گے، گھر تھوڑی رہے گا. بچے کون سانبھے گا؟ بچے دھن نے، اس دھن دی کون رکشا کرے گا؟ انہاں نوں ممتا کون دے گا؟ اگر ممتا دے سائے تھلے پلے نہیں، اس شرافت دے مجسمے نہیں ہو سکتے، انہاں وچ گرمت نہیں پیدا ہوے گی. خیر اتھے سوتے سواوت جو ہے گل آ گئی. شکتی ہے منک دے کول، زہر بنے گی امرت بنے گی. بک امرت بسے ایک سنگا، اسی شکتی دا نام ہے کام، اور کوئی شکتی نہیں ہے منک دے کول، یہی ہے. بھوجن چکدے ہاں شریر دے شکتی بندی ہے، جتنی شریر نو لوڑ ہوندی ہے وہ شریر دے خرچ ہوندی ہے، جو ادک ہوندی ہے وہ کام بندی ہے. اس کا کی نام کسی آخو گے میں کس وشے نو چھویا، گرو نانک دا شبد نہ ہوندا میں نہیں چھونا. کل کلوالی کام مد منوا پیمن ہار، کرودھ کٹوری مو بھری پلاوا اہنکار، مجلس کوڑے لبدی پی پی ہوئے کوار. جی کرودھ تے ویاکھیا کیتی جا سکتی ہے، لوبھ تے کیتی جا سکتی ہے، ہنکار تے کیتی جا سکتی ہے. مودیاں بھی تجیاں اڑائیاں جا سکتی ہیں. صرف ایک کوئی وشا جس دی چرچا نہیں ہوئے گی، نہیں ہوئے گی تو زندگی برشت ہو جائے گی، نہیں ہوئے گی تو منک اگین ہی رہ جائے گا، نہ سمجھ رہ جائے گا. یہ بھی میں عرض کر رہا ہوں. بھارت وچ ایک رشی ہویا، رشی واد سائن، انہوں رشی کہندے نے، سنت کہندے نے، اور سنت سی. تسی آکھو گے اس نے کیڑا شاستر لکھیا، اس نے کیڑا دھرم گرنتھ لکھیا؟ لکھیا انہیں، لکھیا کام سوتر، کام سوتر، کام دا گیان، کام دا گیان. اور پھر دعوے نال کہندا جنوں کام دا گیان نہیں انہوں رام دا گیان نہیں ہے. پھر دعوے نال کہندا جو کام رس تو اچھا نہیں اٹھیا وہ نام رس تک پہنچ بھی نہیں سکتا. وہ انج بھی کہندا جیون دے کرودھ ہے، کرودھ نو سمجھو. من دے لوبھ ہے، لوبھ نو سمجھو. جیون دے کام ہے، کام نو سمجھو، جانو. بھارت دے دو چار مندر نے، اور کم سے کم پانچ سات دفعہ میں نو دیکھن دا موقع ملے. پانچ سات دفعہ اس واسطے کہ جبل پور، مہوبا، مہو تے ساگر، جدو بھی میں جانا تو رستے کھجراؤ تو لنگنا پیندا بائی روڈ، کھجراہے دے مندر. کوئی 200 ایکڑ دے زمین دے 18 مندر بنے ہوئے نے. آلے دوالے ایک نکا جہاں قصبہ ہے، اس قصبے دا نام کھجراہا ہے. تو مندراں دا نام بھی پی گیا کھجراہے دے مندر. قصبہ تے صرف 3000 دی آبادی دا ہے، پر بہت اچھی ایئرپورٹ اتھے بنی ہوئی ہے. 2 فلائٹاں ڈیلی بمبے تو آؤندیاں، 2 دلی تو پہنچدیاں نے، کلکتے تو آؤندیاں ڈیلی. 100-150 بساں روز پہنچدیاں. بڑا سونا بس سٹینڈ بنیا ہے، بڑے بڑے شہراں چ نہیں بنیا ہے. ایئرپورٹ اجے انڈیا چ وڈے وڈے شہراں چ بھی سب جگہ نہیں، اس قصبے چ بنی ہوئی ہے. سینکڑے کاراں ٹیکسیاں بھی پہنچدیاں، ادھے ہندوستانی تے ادھے فورنر ٹورسٹ ہزاراں دی تعداد چ روز پہنچدے ان انہاں مندراں نوں دیکھن لئی. کھجوراہو بھارت سرکار دا جو ٹوریزم دا محکمہ ہے، انہاں دی رپورٹ ہے ادھی آمدن ٹورسٹاں دی سانوں اتھوں ہی آؤندی ہے، کھجوراہو تو آؤندی ہے. 5 سٹار ہوٹل نے اتھے کم سے کم 9,000 بندیاں دی آبادی دا قصبہ 9-5 سٹار ہوٹل نے وڈے وڈے تے چھوٹے چھوٹے کتنے نو تے گنتی نہیں ڈابے بڑے آبادی کچھ بھی نہیں لیکن بھیڑ اتنی روز آؤندی ہے ایک رات ٹھہرے دو رات ٹھہرے واپس آواجائی بنی رہندی ہے سارے جہاز روز بھرے ہوئے آؤندن کلکتے تو دلی تو بمبے تو رستے ہر شہر چکدے سواریاں نو لیندے نے کارا آؤندیاں نو بسا آؤندیاں انہاں مندراں بارے میں پڑھیا اور ایک مہاتما گاندھی دی رپورٹ بھی میں پڑھی کہ یہ جڑے مندر نے انہاں نو مٹی نال دب دیو اے بھارت دی اشلیلتا نو پرگٹ کر دینے دب دیو نا مندر سناتنی نے کی اشلیلتا پرگٹ کر دینے چاروں پاسے مندران دی دیواراں تے کام دیا مورتیاں نے اور کچھ بھی نہیں بس یہی دنیا دیکھ آج بھی اج بھی یہ 18 مندر نے 200 acres زمین دے ایک مندر اڑیسا دے چاہے کونارک وہ بھی سینے سے طرف ہے وہ بھی داس نے دیکھے بھوبنیشور جاندے ہیں کٹک جاندے ہیں تھوڑی جہاں اس دی جھلک جگن ناتھ پوری دے چ بھی ہے پہلی دفعہ جد میں اس کونارک کھجوراہا تے جگن ناتھ پوری نو ویکھیا حیران ہو گیا کہ کیسے لوگ نے مندر نے آخر بنائے نے کہنے نے سادھواں نے بنائے نے عام کلاکاراں نے نہیں بنائے سنتا نے بنائے سادھواں نے جس طرح ایلورا اجنتا دیا گفاواں بودھ بھکشواں نے بنائی یہ مندر سادھواں نے بنائے کی بنائے حیرانگی ہے انہاں مندراں وچ اج پوجا پاٹھ نہیں رہ گیا اج صرف ٹورسٹ بھیڑ ہونا دی اور ٹورسٹ مندر دے اندر کٹ جاندے نے باہروں ہی دیکھتے رہندے نے کیونکہ اندر صرف شیو دی مورتی ہوندی ہے یا رام دی یا کرشن دی بس اور کچھ نہیں لیکن باہر ساریاں کام دیاں مورتیاں تو مندر نو لوکی باروں باروں دیکھ دے حیرانگی ہوئی میں نو اکی ہو گیا اسی پرانے رشی منیا اکی کی تینا مندر اور پھر کونارک دا مندر جگن ناتھ پوری دا مندر انا مندران دے گرو بابا جی گئے نے گرو نانک دے جگن ناتھ پوری گئے نے کونارک گئے نے یادگاری استھان بھی بنے ہوئے اے بھی مرز کرو ستگوراں دے وقت انہاں مندراں چ پوجا پاٹھ چلدا سی اج جگن ناتھ پوری چ ہے پوجا پاٹھ تھوڑا بہت کونارک دے چ بھی ہے لیکن کھجوراہ چ نہیں رہ گیا ہزاراں دی بھیڑ روز آوندی ہے روز جاندی ہے مورتیاں کام دیاں سٹڈی کردیاں کچھ گل میرے سامنے آئی زندگی ایک مندر ہے شریر دے تن تے تے کام ہی کام ہے باہر مورتی تے کام دیے اندر رام ہے نو ند امرت پرب کا نام دیہی میں اس کا بسرام اندر رام ہے باہر کام ہے اجڑا اندر نام ہے اس سدھا پرماتما تو آیا ہے اجڑی کایا ہے آئی کام تو ہے یہ آئی کام تو ہے تو کایا دے روم روم دے کام ہے اندر چیتنا دے روم روم دے رام ہے نو ند امرت پرب کا نام دے ہی میں اس کا بسرام اگر کام دی بناوٹ ہے شریر تے کام خاک ہے کام ہی خاک ہو جائے گا کسی آنکھوں کے کس طرح کام خاک کس طرح ہے ਹਾਕ ਚੱਲ ਪਈ ਯਾਤਰਾ ਤੇ ਬਣ ਗਈ ਕੀ ਖੁਰਾਕ ਖੁਰਾਕ ਚੱਲ ਪਈ ਯਾਤਰਾ ਤੇ ਬਣ ਗਈ ਕੀ ਖੂਨ ਖੂਨ ਬਣਿਆ ਬਿੰਦ ਇਹੀ ਬਿੰਦ ਬਣਿਆ ਇੱਕ ਬੱਚਾ ਮਾਸ ਦਾ ਲੋਥੜਾ ਔਰ ਕੀ ਹੈ ਮੂਲ ਰੂਪ ਵਿੱਚ ਦੇਖੋਗੇ ਤੇ ਕੀ ਹੈ ਖਾਕ ਔਰ ਕੀ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤਰ੍ਹਾਂ ਫਰਮਾਨ ਪਈ ਕਰਦੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਭਗਤ ਕਬੀਰ ਮਾਂ ਕੀ ਰਗਤ ਪਿਤਾ ਬਿੰਦਾਰਾ ਪਾਣੀ ਮੈਲਾ ਮਾਟੀ ਗੋਰੀ ਗੋਰੀ ਗੇਰਵੀ ਲਾਲ ਪਿਤਾ ਦਾ ਬਿੰਦ ਮਾਂ ਦਾ ਖੂਨ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਇਸ ਤਰ੍ਹਾਂ ਮਿੱਟੀ ਦਾ ਪੁਤਲਾ ਬਣਿਆ ਔਰ ਕੀ ਬਣਿਆ ਖੂਨ ਤੇ ਬਿੰਦ ਇਸ ਸਰੀਰ ਦੇ ਕੁਛ ਇਸਤਰੀ ਦੇ ਕਣ ਨੇ ਇਸ ਸਰੀਰ ਦੇ ਕੁਛ ਪੁਰਸ਼ ਦੇ ਕਣ ਨੇ ਮਾਂ ਬਾਪ ਤੋਂ ਸਰੀਰ ਆਇਆ ਤੋ ਮਾਂ ਬਾਪ ਦੀ ਅੰਨ ਸਰੀਰ ਦੇ ਚ ਮੌਜੂਦ ਹੈ ਹਰ ਇੱਕ ਦੇ ਇਸ ਨੂੰ ਗੁਰੂ ਨਾਨਕ ਇੰਜ ਕਹਿੰਦੇ ਨੇ ਰਾਮ ਕੱਲੀ ਮੱਲਾ ਪਹਿਲਾ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਇਹ ਬ੍ਰਹਮ ਗਿਆਨੀਆਂ ਬਹੁਤੀ ਡੀਂਗਾ ਮਾਰਨ ਦੀ ਥਾਂ ਤੇ ਪਹਿਲੇ ਇਹ ਵੀ ਸਮਝੋ ਇਹਨੂੰ ਵੀ ਜਾਣ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਕੋਈ ਇਸਤਰੀ ਐਸੀ ਇਸਤਰੀ ਨਹੀਂ ਜਿਹਦੇ ਚ ਪੁਰਸ਼ ਦੇ ਕਣ ਨਾ ਹੋਣ ਕੋਈ ਐਸਾ ਪੁਰਸ਼ ਨਹੀਂ ਜਿਹਦੇ ਚ ਇਸਤਰੀ ਦੇ ਕਣ ਨਾ ਹੋਣ ਦੋਹਾਂ ਤੋਂ ਸਰੀਰ ਆਇਆ ਤਾਂ ਦੋਹਾਂ ਦੀ ਅੰਸ ਮੌਜੂਦ ਹੈ ਫਰਕ ਸਿਰਫ ਇਤਨਾ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੋ ਗਿਆ ਹੈ ਕਿ 60% ਪਿਤਾ ਦੇ ਕਣ ਨੇ 40% ਮਾਂ ਦੇ ਕਣ ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਉਹਦੇ 60% ਮਾਂ ਹੈ 40% ਪਿਓ ਹੈ ਬਸ ਇਤਨੀ ਗੱਲ ਹੈ ਬੱਚੀ ਵਿਚ ਪਿਤਾ ਅਧੂਰਾ ਹੈ ਬੱਚੇ ਵਿਚ ਮਾਂ ਅਧੂਰੀ ਹੈ ਅਧੂਰੀ ਮਾਂ ਪੂਰਾ ਹੋਣਾ ਚਾਹੁੰਦੀ ਹੈ ਇਸਤਰੀ ਦਾ ਬਹੁਤਾ ਖਿਚਾਓ ਲੜਕੇ ਦੀ ਤਰਫ ਆਉਂਦਾ ਲੜਕੀ ਦੀ ਤਰਫ ਨਹੀਂ ਔਰ ਪਿਤਾ ਦਾ ਜ਼ਿਆਦਾ ਖਿਚਾਓ ਗੁਰੂ ਨਾਨਕ ਦੇ ਕਥਨ ਅਨੁਸਾਰ ਲੜਕੀ ਦੀ ਤਰਫ ਆਉਂਦਾ ਲੜਕੀ ਦੀ ਤਰਫ ਨਹੀਂ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਗੁਰੂ ਨਾਨਕ ਦੀ ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਬਾਲ ਕੰਨਿਆ ਉਹਨੂੰ ਮਾਂ ਨਹੀਂ ਪਿਆਰੀ ਪਿਓ ਪਿਆਰਾ ਹੈ ਮੈਂ ਅਰਜ਼ ਕਰਾਂ ਕੋਈ ਐਸਾ ਵਿਸ਼ਾ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਾਂਗਾ ਜਿਸ ਦੇ ਉੱਤੇ ਗੁਰੂ ਨਾਨਕ ਮੋਹਰ ਨਹੀਂ ਲਾਉਂਦੇ ਗੁਰੂ ਗ੍ਰੰਥ ਸਾਹਿਬ ਮੋਹਰ ਨਹੀਂ ਲਾਉਂਦੇ ਕਿਉਂਕਿ ਮੇਰੇ ਸਵਾਲ ਚ ਹੀ ਨੇ ਮੈਂ ਨਹੀਂ ਵਰਣਨ ਕਰਦਾ ਜਿਸ ਦੀ ਤਸਦੀਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਰਦੇ ਇਹ ਗੱਲ ਵੱਖਰੀ ਹੈ ਹਜ਼ਾਰਾਂ ਐਸੇ ਵਿਸ਼ੇ ਨੇ ਸਿੱਖ ਜਗਤ ਦੇ ਅਛੂਤੇ ਰਹਿ ਗਏ ਛੋਇਆ ਹੀ ਨਹੀਂ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਇਹਨਾਂ ਵਿਸ਼ਿਆਂ ਨੂੰ ਉਜਾਗਰ ਕੀਤਾ ਹੈ ਤਾਂ ਦਸਮ ਗ੍ਰੰਥ ਦੇ ਖਿਲਾਫ਼ ਪਤਾ ਨਹੀਂ ਕਿਤਨੇ ਮੂਰਖਾਂ ਨੇ ਰੋਲੇ ਪਾਏ ਹੋਏ ਨੇ ਮੂੜਾਂ ਨੇ ਨਾ ਸਮਝਾਂ ਨੇ ਪਤਾ ਹੀ ਕੋਈ ਨਹੀਂ ਐ ਜੀ ਇਹ ਪੜ੍ਹ ਲਈਏ ਤਿਰਿਆ ਚਰਿੱਤਰ ਪੜ੍ਹ ਲਈਏ ਤਿਰਿਆ ਚਰਿੱਤਰ ਹੀ ਹੈ ਪਰ ਪੁਰਸ਼ ਦੀਆਂ ਕਰਤੂਤਾਂ ਦਾ ਵੀ ਜ਼ਿਕਰ ਹੈ ਉਹ ਵੀ ਤੇ ਪੜ੍ਹੋ ਅਕਾਇਦਾਂ ਚ ਸਭ ਕੁਝ ਲਿਖਿਆ ਹੈ ਪੁਰਸ਼ ਦੇ ਭ੍ਰਸ਼ਟਪਣਾ ਇਸਤਰੀ ਦਾ ਭ੍ਰਸ਼ਟਪਣਾ ਆਖਿਰ ਦੋਵੇਂ ਭ੍ਰਸ਼ਟ ਹੋਣਗੇ ਤਾਂ ਹੀ ਅਨਰਥ ਹੋਵੇਗਾ ਦੁਨੀਆਂ ਚ ਦੁਰਾਚਾਰ ਫੈਲੇਗਾ ਬੇਈਮਾਨੀ ਫੈਲੇਗੀ ਦੋਹਾਂ ਦੇ ਸੰਜੋਗ ਨਾਲ ਹੋਵੇਗਾ ਇਹ ਵੀ ਮੈਂ ਅਰਜ਼ ਕਰ ਰਿਹਾ ਔਲਾਦ ਭੈੜੀ ਹੋਈ ਹੈ ਤਾਂ ਮਾਂ ਬਾਪ ਬੈੜੇ ਨੇ ਠੀਕ ਨਹੀਂ ਨੇ ਕਮ ਸੇ ਕਮ ਉਸ ਵਕਤ ਤੇ ਠੀਕ ਨਹੀਂ ਹੋਣਗੇ ਅਗਰ ਅੱਜ ਆਪਣੇ ਆਪ ਨੂੰ ਠੀਕ ਕਰ ਲਿਆ ਗੱਲ ਵੱਖਰੀ ਹੈ ਪਰ ਜਦੋਂ ਭੈੜੀ ਔਲਾਦ ਨੂੰ ਜਨਮ ਦਿੱਤਾ ਉਦੋਂ ਤਾਂ ਭੈੜੇ ਹੀ ਸਨ ਗੁਸਤਾਖੀ ਮਾਂ ਮੈਂ ਗ੍ਰਸਤੀਆਂ ਬਾਲ ਬੱਚੇਦਾਰ ਹਾਂ ਔਰ ਪਰਿਵਾਰਕ ਜ਼ਿੰਮੇਵਾਰੀ ਹੈ ਕਿਧਰੇ ਐਸਾ ਨਾ ਸਮਝ ਲੈਣਾ ਕਿਉਂਕਿ ਤਿਆਗ ਨੂੰ ਤਾਂ ਮੈਂ ਪਖੰਡ ਸਮਝਦਾ ਹੋ ਹੀ ਨਹੀਂ ਸਕਦਾ ਕਿ ਕੁਝ ਮੈਂ ਅਟੈਕ ਕਰ ਰਿਹਾ ਐਸਾ ਵੀ ਨਾ ਸਮਝ ਲੈਣਾ ਕਦਾ ਹੀ ਨਹੀਂ اس طرح دی میری کوئی اچھا نہیں. کتھا سنان دی تھانو اچھا ہے, یہ گل ہے. وکری ہے کہ مینوں بہتیاں کہانیاں سنان دی عادت نہیں ہے اور اس وچ میرا شوق بھی نہیں ہے. میں سمجھدا اگر سکھ بانی نال جڑ جائے پھر بانے نال تے آپے ہی جڑ گئے, آپے ہی جڑ گئے. بانی دے امرت نال جڑ جائے کھنڈے دے امرت نال تے جڑ ہی جائے گا. بانی دے امرت نال جڑیا ہی نہیں. آ تینوں امرت چھکانا ہے, تینوں امرت چھکانا ہے, پکڑ پکڑ کے چھکاؤ. بیٹھا ہوئے گا شراب خانے چ, امرت چھک کے بھی بوتل کھولے گا, بانے نو بدنام کرے گا. پتہ نہیں کتنے سکھ بانے نو بدنام پہ کر دیں, کتنے دوست سدگر دے بانے نو بدنام پہ کر دیں. کیوں؟ بانی دے ہردے چھے نہیں, نہ بانی دا رس نہ نام رس. بانے نو بدنام پہ کر دیں, بانے نو کلنکت پہ کر دیں. اس طرح امرت نہیں چھکانا چاہیے. تسی آکھو کہ مشنری ہو کے میں ایسا کہہ رہا ہاں, دھن گرو گوبند سنگھ نے اس طرح نہیں چھکایا سی. مینو سر چاہیے, دیو کوئی سر چکایا سی. جو اپنے آپ نو قربان کرن لئی گرو تو کے کرن لئی تیار ہی نہیں, انہوں امرت چکان دا کی مطلب ہے؟ چکاؤ گے بانے نو بدنام کرے گا. جو پڑھنا ہی نہیں چاہتا انہوں زبردستی سکول دے تکو نس آئے گا, بج آئے گا. بہتے سادھو سنت اپنی گنتی ودھان واسطے ایسا کر رہے ہیں, یہ ساڈے چیلے بن گئے. بس یہ نہ سمجھنا کہ گرو دے سکھ پہ بنا دے. فریجاں دے چ بھی امرت رکھ لین گے, دوجے دن بھی پلا دین گے, گھروں چ بھی پہنچا دین گے امرت. مذاق بنا رکھی, کھیڈ بنا رکھے, لوگ آرام کھلونا جان. نہیں, اس طرح نہیں ہوندا. امرت اس نو چکاؤ جو تڑپ کے منگے, سیس منگے ہے, دیا رام کھڑا ہویا ہے. ستگر جس دن مستک تھوڑے قدماں تے رکھیا سی, اسی تے ادوں دا سمجھا سر تھوڑا ہے. منگن دی کی لوڑ ہے ہی تھوڑا, چڈا تے ہے ہی نہیں. ہیلو, جدوں تھوڑے قدماں تے رکھیا سی بادشاہ تے ادوں دا تھوڑا ہے, اسی تے اس نو کدی اپنا سمجھے ہی نہیں. ہیلو, اس طرح دے لوگاں نو امرت چھکایا گیا سی. اس واسطے میری گربانی تے زور ہے. اگر ہردا گربانی نال جڑ گیا ہے, انہیں ترلے لے کے کہنا ہے گرو سر تے تیرا ہے, جیون تے تیرا ہے, تے سب کچھ تیرا ہے. پھر انہیں نچھاور ہوئے گا, صدقے ہوئے گا, قربان ہو گئے. وہ دے اپنے ٹکڑے ٹکڑے ہو جان, بانے دے ٹکڑے نہیں ہون دے گا, بانے نو داغی نہیں کرے گا. چنا کھڑا میں دیکھتا پیا, بانے نو داغی پہ کر دیں. تو میں عرض کر رہا سی اس بانی نو کدھر اونج بھی نہ سمجھ لینا. بھائی سنتوک سنگھ جی کہنے دنیا چ جتنے دھرم گرنتھ نے اور انہاں دے جتنا گیان ہے, یہ سارے دی ماں ہے گرو گرنتھ صاحب دی بانی. تاکہ جنن جننی گربانی ہے. بھائی صاحب بھائی سنتوک سنگھ جی نے ایویں نہیں لکھے. یہ سارے گیان سارے دھرم گرنتھ اج تک جو پرماتما دی وچار ہوئی ہے, کھوج ہوئی ہے, فلسفہ سدھانت جتنے بھی لبے گئے نے, سارے دی ماں ہے گربانی. یہ سارے نو جنم دین والی, سب کچھ اس دے وچ ہے. انو اتنا سوکھا نہ سمجھ لینا. دھن گرو نانک دیو جی مہاراج کہندے نے, بچی دے پتا ادھورا ہے, لڑکے دے ماں ادھوری ہے. انج کہہ لو, پرش دے اندر استری ادھوری ہے, بڑا ہو گیا جوان ہو گیا, استری دے اندر پرش ادھورا ہے. تو ادھورا ہونا اکھرد ہے, کھٹکد ہے. چھوٹے بچے ہے, لڑکا ہے, یہ بار بار ماں دا دامن پکڑتا ہے. بچی ہے, پتا دا دامن پکڑتی ہے. بغور مطالعہ کر کے دیکھ لیں, بال کنیا کو جیسے باپ پیارا, بھائی کو اتوا یہ پیو دی طرف جھکتی ہے, اور پیو بھی بچیاں دی طرف جھکتا ہے. تھوڑا جہا ایشیا بھارت دا سلسلہ کچھ نرالا ہے. نہیں جی, لڑکا ہی ہونا چاہیے, لڑکا ہی ہونا چاہیے. ਲੜਕਾ ਹੋਵੇ ਲੜਕੀ ਹੋਵੇ ਕੁਦਰਤ ਤੇ ਛੱਡ ਪਰਮਾਤਮਾ ਤੇ ਛੱਡ ਦੋ ਈਸ਼ਵਰ ਤੇ ਛੱਡ ਨਹੀਂ ਉਸ ਤੇ ਨਹੀਂ ਛੱਡ ਦੇਖੋ ਅਸੀਂ ਆਏ ਹਾਂ ਨੈਣ ਨਕਸ਼ ਰੰਗ ਰੂਪ ਕੋਈ ਅਸੀਂ ਚੁਣਾਵ ਕੀਤਾ ਤੇ ਪਰਮਾਤਮਾ ਦੀ ਦੇਣ ਦੁਨੀਆਂ ਵਿਚ ਬਹੁਤ ਕੁਛ ਐਸਾ ਜਿੱਥੇ ਅਸੀਂ ਚੁਣਾਵ ਨਹੀਂ ਕਰ ਸਕਦੇ ਸਾਡੀ ਚੋਣ ਕੰਮ ਨਹੀਂ ਕਰੇਗੀ ਤੇ ਪਰਮਾਤਮਾ ਦੀ ਚੋਣ ਨਾਲ ਸਹਿਮਤ ਹੋ ਜਾ ਰਾਜ਼ੀ ਹੋ ਜਾ ਪਰ ਨਹੀਂ ਇੱਕ ਵਿਅਰਥ ਦੀ ਲਾਲਸਾ ਮੈਂ ਦੇਖਿਆ ਭਾਰਤ ਦੇ ਜਿਨ੍ਹਾਂ ਯਤੀਮ ਖਾਨਿਆਂ ਚ ਲੋਕੀ ਬੱਚੇ ਲੈਣ ਵਾਸਤੇ ਆਉਂਦੇ ਨੇ ਗੋਦ ਮਿਲਦੇ ਨੇ ਬੱਚੇ ਬੇਔਲਾਦ ਦੇ ਲੋਕ ਲੈਣ ਵਾਸਤੇ ਆਉਂਦੇ ਨੇ ਪੂਨਾ ਵਿਚ ਦਿੱਲੀ ਚ ਵੀ ਹੈ ਕਲਕੱਤੇ ਚ ਵੀ ਯੂਰਪੀਨ ਲੋਕ ਜਾਂਦੇ ਨੇ ਉਹ ਬੱਚੀ ਲੈਂਦੇ ਨੇ ਗੋਦ ਭਾਰਤੀ ਬੱਚਾ ਲੜਕਾ ਲੈਂਦੇ ਲੜਕੀ ਨਹੀਂ ਲੈਂਦੇ ਕਿਉਂਕਿ ਜ਼ਿਆਦਾ ਲੈਣ ਵਾਸਤੇ ਜਾਂਦੇ ਨੇ ਹਿੰਦੁਸਤਾਨੀ ਅਕਸਰ ਇਹਨਾਂ ਆਸ਼ਰਮਾਂ ਚ ਲੜਕੀਆਂ ਰਹਿ ਜਾਂਦੀਆਂ ਲੜਕੇ ਤੇ ਲੋਕੀ ਲੈ ਜਾਂਦੇ ਨੇ ਗੋਦ ਲੈ ਜਾਂਦੇ ਲੜਕੀਆਂ ਰਹਿ ਜਾਂਦੀਆਂ ਯੂਰਪੀਨ ਲੋਕ ਅੰਗਰੇਜ਼ ਗੋਰੇ ਬੇਔਲਾ ਦੇ ਲੈ ਜਾਂਦੇ ਨੇ ਬੱਚੀ ਲੈਂਦੇ ਕਹਿੰਦੇ ਭਾਵਕ ਆਉਂਦੀ ਏ ਹਿਰਦੇ ਦੇ ਤਲ ਤੇ ਜੀਵਦੀ ਏ ਮਾਂ ਬਾਪ ਨੂੰ ਨਹੀਂ ਭੁੱਲਦੀ ਲੜਕਾ ਦਿਮਾਗ ਦੇ ਤਲ ਤੇ ਜੀਂਦਾ ਬੁੱਧੀ ਦੇ ਤਲ ਤੇ ਜੀਂਦਾ ਭੁੱਲ ਜਾਂਦਾ ਤਰਕ ਕਰਦਾ ਛੱਡੋ ਕੀ ਮਾਂ ਕੀ ਪਿਓ ਇਹ ਵੀ ਮੈਂ ਅਰਜ਼ ਕਰ ਲਿਆ ਕਦੀ ਖੁਦ ਵੀ ਦੇਖ ਲੈਣਾ ਕੋਈ ਬੁੱਢਾ ਪਿਓ ਹੈ ਤੇ ਮਹਿਸੂਸ ਕਰੇ ਲੜਕੇ ਨੇ ਦਿਲੋਂ ਯਾਦ ਕੀਤਾ ਜਾਂ ਲੜਕੀ ਨੇ ਅਗਰ ਇਮਾਨਦਾਰ ਨਾਲ ਕਦੀ ਇਸ ਨੂੰ ਸੋਚੇਗਾ ਜਿਸ ਹਮਦਰਦੀ ਨਾਲ ਜਿਸ ਪਿਆਰ ਨਾਲ ਜਿਸ ਮਮਤਾ ਨਾਲ ਬੱਚੀ ਨੇ ਯਾਦ ਕੀਤਾ ਬੱਚੇ ਨੇ ਨਹੀਂ ਕੀਤਾ ਨਹੀਂ ਕੀਤਾ ਇਸ ਤਰ੍ਹਾਂ ਹੀ ਹੈ ਰੱਬੀ ਕਾਨੂੰਨ ਐਸਾ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਬਾਈ ਕੋ ਅਤਵਾਈ ਬਾਲ ਕਨਿਆ ਨਹੀਂ ਵੱਡੀ ਔਖੇ ਵੀ ਕੰਨਿਆ ਦੇ ਅੰਦਰ ਕਸ਼ਿਸ਼ ਪਿਤਾ ਦੀ ਹੈ ਮਾਂ ਦੀ ਨਹੀਂ ਹੈ ਔਰ ਵੱਡੇ ਹੋ ਕੇ ਵੀ ਕਈ ਦਫਾ ਲੜਕੇ ਦੇ ਅੰਦਰ ਕਸ਼ਿਸ਼ ਮਾਂ ਦੀ ਹੈ ਪਿਤਾ ਦੀ ਨਹੀਂ ਹੈ ਬੜੇ ਬੜੇ ਲੜਕੇ ਪਿਤਾ ਤੋਂ ਬਾਗੀ ਹੁੰਦੇ ਦੇਖੇ ਨੇ ਝਗੜਦੇ ਦੇਖਦੇ ਕਲ ਕਲੇਸ਼ ਦੇ ਦੇਖੇ ਲੇਕਿਨ ਮਾਂ ਨਾਲ ਨਹੀਂ ਦੇਖੇ ਹੋਵੇਗਾ ਚਲੋ ਕੋਈ ਕੁਪੁੱਤਰ ਮਾਂ ਨਾਲ ਨਹੀਂ ਪਰ ਮਾਂ ਵੀ ਵਿਰੋਧਤਾ ਕਰਦੀ ਨਹੀਂ ਦਿਖਾਈ ਦਿੱਤੀ ਜਿੱਥੇ ਕਿਧਰੇ ਇਸ ਤਰ੍ਹਾਂ ਦਾ ਮੌਕਾ ਬਣਿਆ ਮੈਂ ਦੇਖਿਆ ਮਾਂ ਨੇ ਪੁੱਤ ਦਾ ਪੱਖ ਲਿਆ ਪੁੱਤਰ ਦਾ ਪੱਖ ਲਿਆ ਇਹ ਮਨੋਵਿਗਿਆਨਿਕ ਨੁਕਤੇ ਨੇ ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ ਤਾਂ ਅਧੂਰੀ ਸੰਪੂਰਨ ਹੋਣਾ ਚਾਹੁੰਦੀ ਹੈ ਇਸ ਨੂੰ ਜਿਸ ਢੰਗ ਨਾਲ ਪਹਿਲੇ ਬਿਆਨ ਕੀਤਾ ਗਿਆ ਸੀ ਬਾਅਦ ਵਿਚ ਸਮਝਿਆ ਹੀ ਗਲਤ ਗਿਆ ਅਰਧ ਅੰਗ ਇਸਤਰੀ ਅਰਧ ਅੰਗ ਦਰਸ ਆਖਿਆ ਗਿਆ ਪੁਰਸ਼ ਦੇ ਅੰਦਰ ਇਸਤਰੀ ਹੈ ਅਰਧ ਅੰਗ ਅਧੂਰੀ ਹੈ ਮਾਂ ਦੀ ਅੰਸ਼ ਅਧੂਰੀ ਹੈ ਅਰਧ ਅੰਗ ਅਰਧਾਂਗ ਨਹੀਂ ਇਸਤਰੀ ਇਹਦਾ ਮਤਲਬ ਪਤਨੀ ਨਹੀਂ ਸੀ ਪੁਰਸ਼ ਦਾ ਅਰਧ ਅੰਗ ਹੈ ਇਹਦੇ ਅੰਦਰ ਪੁਰਸ਼ ਅਧੂਰਾ ਹੈ ਅਰਧ ਅੰਗ ਨਹੀਂ ਹੈ ਅਰਧ ਹੈ ਅੱਧਾ ਹੈ ਸੰਪੂਰਨ ਨਹੀਂ ਹੈ ਉਹ ਜੋ ਅਰਧ ਅੰਗ ਹੈ ਸੰਪੂਰਨ ਹੋਣਾ ਚਾਹੁੰਦਾ ਇਸ ਵਾਸਤੇ ਇਸਤਰੀ ਦੇ ਅੰਦਰ ਕਸ਼ਿਸ਼ ਪੁਰਸ਼ ਦੀ ਹੈ ਇਸਤਰੀ ਦੇ ਅੰਦਰ ਕਸ਼ਿਸ਼ ਇਸਤਰੀ ਦੀ ਨਹੀਂ ਹੈ ਪੁਰਸ਼ ਦੇ ਅੰਦਰ ਕਸ਼ਿਸ਼ ਪੁਰਸ਼ ਦੀ ਨਹੀਂ ਹੈ ਇਸਤਰੀ ਦੀ ਹੈ ਵਿਪਰੀਤ ਦੀ ਕਸ਼ਿਸ਼ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਇਸ ਗੱਲ ਨੂੰ ਵੀ ਤੇ ਸਮਝੋ ਜ਼ਰਾ ਇਹਨੂੰ ਵੀ ਤੇ ਜਾਣੋ ਬੜੇ ਬ੍ਰਹਮ ਗਿਆਨੀ ਬਣੇ ਫਿਰਦੇ ਹੋ ਇਸ ਨੂੰ ਵੀ ਸਮਝੋ ਇਸ ਨੂੰ ਵੀ ਜਾਣੋ ਇਸ ਵਾਸਤੇ ਅਗਰ ਬੜੇ ਤੋਂ ਬੜੇ ਸੰਤ ਦਾ ਵੀ ਸਰੀਰ ਹੈ ਉਸਦੇ ਅੰਦਰ ਅੱਧੀ ਤੇ ਇਸਤਰੀ ਹੈ ਉਹ ਸੰਪੂਰਨ ਹੋਣਾ ਚਾਹੁੰਦੀ ਔਰ ਢੰਗ ਨਾਲ ਕੋਈ ਭੋਜਨ ਦੀ ਭੁੱਖ ਦੀ ਪੂਰਤੀ ਨਹੀਂ ਕਰੇਗਾ ਤਾਂ ਗਲਤ ਢੰਗ ਨਾਲ ਖਾਵੇ ਗੁਪਤੀ ਖਾਵੇ ਮਟਕਾ ਸਾਰੀ ਭਗਤ ਕਬੀਰ ਕਹਿੰਦੇ ਨੇ ਜਗ ਮੈਂ ਬਕਤੇ ਦੂਧਾਧਾਰੀ ਬਕਦੇ ਪਏ ਨੇ ਅਸੀਂ ਦੁੱਧ ਪੀਂਦੇ ਹਾਂ ਰੋਟੀ ਖਾਂਦੇ ਹੀ ਨਹੀਂ ਅਸੀਂ ਵਰਤ ਰੱਖਦੇ ਹਾਂ ਕੁਛ ਖਾਂਦੇ ਹੀ ਨਹੀਂ ਕਬੀਰ ਕਹਿੰਦੇ ਨੇ ਐਵੇਂ ਬਕਦਾ ਪਿਆ ਝੂਠ ਪਿਆ ਬੋਲਦਾ ਜਗ ਮੈਂ ਬਕਤੇ ਦੂਧਾਧਾਰੀ ਗੁਪਤੀ ਖਾਵੇ ਮਟਕਾ ਸਾਰੀ ਇਹ ਗੁਪਤ ਖਾਂਦੇ ਨੇ, ਇਹ ਬੇਡੰਗੇ ਤਰੀਕੇ ਨਾਲ ਖਾਂਦੇ। ਜੋ ਢੰਗ ਨਾਲ ਗ੍ਰਸਤੀਆਂ ਲੋੜਾਂ ਦੀ ਪੂਰਤੀ ਨਹੀਂ ਕਰੇਗਾ, ਬੇਡੰਗੇ ਢੰਗ ਨਾਲ ਕਰੇਗਾ ਔਰ ਕੀ ਕਰੇਗਾ? ਬੇਡੰਗੇ ਢੰਗ ਨਾਲ, ਢੰਗ ਨਾਲ ਕਰ। ਇੱਕ ਨਿਯਮ ਬਣਾਇਆ ਪ੍ਰਮਾਤਮਾ ਨੇ, ਸਮਾਜ ਨੇ, ਮਹਾਂਪੁਰਸ਼ਾਂ ਨੇ। ਭੋਜਨ ਬਣਾਉਣ ਦਾ ਢੰਗ ਤੋਂ ਸਿੱਖਿਆ ਪਸ਼ੂ ਨਹੀਂ ਸਿੱਖ ਸਕੇ, ਤੋ ਗ੍ਰਸਤ ਦਾ ਢੰਗ ਵੀ ਮਨੁੱਖਾਂ ਨੇ ਬਣਾਇਆ ਔਰ ਸਿੱਖਿਆ ਪਸ਼ੂ ਨਹੀਂ ਸਿੱਖ ਸਕੇ। ਖੁਰਾਕ ਦੀ ਪੂਰਤੀ ਉਹ ਵੀ ਕਰਦੇ ਨੇ ਪਰ ਖਾਣਾ ਬਣਾਉਣਾ ਉਹਨਾਂ ਨੂੰ ਨਹੀਂ ਆਇਆ। ਗ੍ਰਸਤ ਦੀ ਪੂਰਤੀ ਉਹ ਵੀ ਕਰਦੇ ਨੇ ਪਰ ਘਰ ਵਸਾਉਣਾ ਉਹਨਾਂ ਨੂੰ ਨਹੀਂ ਆਇਆ। ਨਾਨਕੇ ਦਾਦਕੇ ਸਹੁਰੇ ਉਹਨਾਂ ਚ ਨਹੀਂ ਪੈਦਾ ਹੋ ਸਕੇ, ਘਰ ਵਸਾਉਣਾ ਉਹਨਾਂ ਨੂੰ ਨਹੀਂ ਆਇਆ। ਇਸ ਵਾਸਤੇ ਉਹ ਪਸ਼ੂ ਨੇ, ਪਛੜੇ ਹੋਏ ਨੇ। ਤੋ ਮੁਖਤਸਰ ਮੈਂ ਅਰਜ਼ ਕਰਾਂ, ਇਹ ਅਰਧ ਅੰਗ ਸੰਪੂਰਨ ਹੋਣਾ ਚਾਹੁੰਦਾ ਹੈ, ਮੁਕੰਮਲ ਹੋਣਾ ਚਾਹੁੰਦਾ ਹੈ। ਵਿਪਰੀਤ ਦੀ ਕਸ਼ਿਸ਼, ਇਹ ਕਸ਼ਿਸ਼ ਸਹੀ ਢੰਗ ਨਾਲ ਪੂਰੀ ਹੋਵੇ, ਉਹਦੇ ਤੇ ਗੁਰਮਤ ਦੀ ਮੋਹਰ ਲਾਈ ਜਾਂਦੀ ਹੈ, ਧਰਮ ਦੀ ਮੋਹਰ ਲਾਈ ਜਾਂਦੀ ਹੈ। ਹਿੰਦੂਆਂ ਦੇ ਸੱਤ ਲਾਵਾਂ ਨੇ, ਸਾਡੇ ਚਾਰ ਲਾਵਾਂ ਨੇ, ਗੁਰੂ ਗ੍ਰੰਥ ਸਾਹਿਬ ਵਿਚੋਲਾ ਬਣਦੇ ਨੇ। ਔਰ ਇਸ ਤਰੀਕੇ ਨਾਲ ਪਰਿਕਰਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਪਰ ਲੋਕਾਂ ਨੇ ਕਿਉਂਕਿ ਨਿਯਮ ਨੂੰ ਸਮਝਿਆ ਨਹੀਂ, ਪਸ਼ੂ ਬਣਾ, ਸਵੇਰੇ ਪੱਲਾ ਪਕੜਿਆ ਸ਼ਾਮੀ ਛੋੜੀ ਬੈਠਾ, ਸਿਲਸਿਲੇ ਹੀ ਗਲਤ, ਤੌਰ ਤਰੀਕੇ ਹੀ ਗਲਤ, ਪਸ਼ੂਆਂ ਦੀ ਤਰਫ ਜਾ ਰਿਹਾ ਮਨੁੱਖੀ ਸਮਾਜ। ਖੈਰ, ਗੁਪਤੀ ਖਾਵੇ ਮਟਕਾ ਸਾਰੀ, ਕਿਆ ਸੰਤ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਪਾਣੀ ਦੀ ਪਿਆਸ ਨਹੀਂ ਲੱਗਦੀ? ਅਗਰ ਇਹ ਲੱਗਦੀ ਹੈ ਤੋ ਕਾਮਕ ਰੁਚੀਆਂ ਇੱਕ ਸਰੀਰ ਦੀ ਭੁੱਖ ਨੇ, ਨਹੀਂ ਤਿਆਗ ਹੋ ਸਕਦਾ। ਗੁਰੂ ਨਾਨਕ ਦੇਵ ਜੀ ਨਹੀਂ ਮੰਨਦੇ, ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਜਾਏ, ਕੁੰਭੀ ਨਰਕ ਦੇ ਜਾਏ, ਨਹੀਂ ਹੋ ਸਕਦਾ। ਪਰ ਹੁਣ ਕੀ ਪਤਾ ਚੱਲੇ ਮੱਛਲੀ ਸਮੁੰਦਰ ਦੇ ਕਦੋਂ ਪਾਣੀ ਪੀ ਜਾਂਦੀ, ਕਦੋਂ ਪੀ ਜਾਂਦੀ, ਇਹ ਕੀ ਪਤਾ ਚੱਲੇ, ਕਿਸ ਨੂੰ ਕੀ ਪਤਾ ਚੱਲੇ? ਪਰ ਹੁਣ ਕੋਈ ਆਖੇ ਮੱਛਲੀ ਤੇ ਰਹਿੰਦੀ ਸਾਗਰ ਦੇ ਚ, ਕੀ ਪਾਣੀ ਪੀਂਦੀ ਹੋਵੇਗੀ? ਨਹੀਂ, ਭਾਵੇਂ ਰਹਿੰਦੀ ਹੈ ਸਾਗਰ ਦੇ ਚ, ਪਾਣੀ ਪੀਂਦੀ, ਕਦੋਂ ਪੀ ਜਾਂਦੀ ਸਾਨੂੰ ਪਤਾ ਹੀ ਨਹੀਂ। ਇੱਕ ਨਿਯਮ ਮੈਂ ਅਰਜ਼ ਕਰ ਰਿਹਾ ਸੀ, ਖੁਰਾਕ ਖਾਕ ਹੈ, ਖਾਕ ਖੁਰਾਕ ਬਣ ਗਈ, ਖੁਰਾਕ ਖੂਨ ਬਣ ਗਿਆ, ਖੂਨ ਬਿੰਦ ਬਣ ਗਿਆ, ਬਿੰਦ ਅਧਿਕ ਸ਼ਕਤੀ ਬਣੀ, ਅਧਿਕ ਸ਼ਕਤੀ ਕੰਮ ਬਣ ਗਈ ਸਰੀਰ ਦੀ। ਇਸ ਸ਼ਕਤੀ ਦਾ ਨਾਂ ਕਾਮ ਹੈ। ਇਹੀ ਕਾਮ ਕਦੀ ਲੋਭ ਬਣਦਾ, ਇਹੀ ਕਾਮ ਕਦੀ ਹੰਕਾਰ ਬਣਦਾ। ਸ਼ਕਤੀ ਕਾਮ ਹੈ, ਇਹੀ ਕਾਮ ਵਾਸ਼ਨਾ ਬਣਦੀ ਹੈ, ਇਹੀ ਕਾਮ ਲੋਭ ਬਣਦਾ, ਇਹੀ ਕਾਮ ਹੰਕਾਰ ਬਣਦਾ। ਵਾਸ਼ਨਾ ਦੀ ਪੂਰਤੀ ਨਹੀਂ ਹੋਈ ਤੋ ਕਾਮ ਕ੍ਰੋਧ ਬਣੇਗਾ, ਲੋਭ ਦੀ ਪੂਰਤੀ ਨਹੀਂ ਹੋਈ ਤੋ ਕਾਮ ਕ੍ਰੋਧ ਬਣੇਗਾ, ਅਹੰਕਾਰ ਦੀ ਪੂਰਤੀ ਨਹੀਂ ਹੋਈ ਤੋ ਕਾਮ ਕ੍ਰੋਧ ਬਣੇਗਾ। ਇਸ ਨੂੰ ਇਸ ਤਰ੍ਹਾਂ ਸਮਝ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਲਾਜ਼ਮੀ ਥੋੜੇ ਜਿਹੇ ਦਿਮਾਗੀ ਤਲ ਤੇ ਸੁਣੋਗੇ, ਗੱਲ ਨੂੰ ਪਕੜ ਲੋਗੇ। ਸ਼ਕਤੀ ਕਾਮ ਹੀ, ਉਹ ਜੋ ਸ਼ਕਤੀ ਬਣਦੀ ਹੈ ਉਸੇ ਦਾ ਨਾਂ ਕਾਮ ਰੱਖੇ। ਇਸ ਦਾ ਬਹਾਵ ਸਰੀਰ ਦੇ ਥੱਲੇ ਅਗਰ ਉੱਪਰ ਦੀ ਤਰਫ ਉੱਠ ਜਾਏ ਤਾਂ ਰਾਮ ਰਸ ਹੈ, ਨਾਮ ਰਸ ਹੈ। ਕਹਿੰਦੇ ਸੁਰਤ ਉੱਚੀ ਹੋ ਗਈ, ਕੁੰਡਲਨੀ ਜਾਗ ਗਈ, ਜੀਵਨ ਉੱਚਾ ਹੋ ਗਿਆ, ਸ਼ਕਤੀ ਉੱਪਰ ਉੱਠ ਗਈ, ਸੁਰਤ ਉੱਚੀ ਹੋ ਗਈ, ਇਹਨੇ ਤੇ ਗਗਨ ਮੰਡਲਾਂ ਨੂੰ ਛੂ ਲਿਆ ਤੇ ਰਾਮ ਹੋ ਗਿਆ ਤੇ ਨਾਮ ਰਸ। ਪਰ ਜਿਤਨੇ ਚਿਰ ਤੱਕ ਐਸਾ ਨਹੀਂ ਹੈ, ਇਹ ਅਧਿਕ ਸ਼ਕਤੀ ਜੋ ਕਾਮ ਹੈ, ਜਿਵੇਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਇਹ ਸ਼ਕਤੀ ਨਿਵਾਣ ਦੀ ਤਰਫ ਆਪੇ ਜਾਏਗੀ। ਕੁਛ ਸਮੇਂ ਲਈ ਚਾਹੀਦੀ ਹੈ, ਪਰ ਨਾ ਸੰਸਾਰ ਦਾ ਪਸਾਰਾ ਨਹੀਂ ਹੋ ਸਕਦਾ। ਸੰਸਾਰ ਦਾ ਪਸਾਰਾ ਨਿਵਾਣ ਦੇ ਚ ਆਉਂਦਾ ਹੈ, ਪਰਮਾਤਮਾ ਦਾ ਪਸਾਰਾ ਉਚਾਈਆਂ ਤੇ ਆਉਂਦਾ ਹੈ। ਬਸ ਇਤਨੀ ਗੱਲ ਹੈ। ਇਸ ਸ਼ਕਤੀ ਦੇ ਚੋਂ ਨਿਰੰਕਾਰ ਦਾ ਜਨਮ ਮਨੁੱਖ ਦੇ ਅੰਦਰੋਂ, ਨਾਮ ਰਸ ਦਾ ਜਨਮ ਉਦੋਂ ਹੋਵੇਗਾ, ਸ਼ਕਤੀ ਉੱਪਰ ਉੱਠੇਗੀ। ਸੰਤਾਨ ਦਾ ਜਨਮ ਉਦੋਂ ਹੋਵੇਗਾ ਜਦ ਸ਼ਕਤੀ ਥੱਲੇ ਜਾਏਗੀ। ਰੱਬੀ ਨਿਯਮ, ਈਸ਼ਵਰੀ ਨਿਯਮ, ਭਗਵਾਨ ਤੇਰੇ ਅੰਦਰੋਂ ਪੈਦਾ ਹੋ ਸਕੇ ਸ਼ਕਤੀ ਉੱਪਰ ਉੱਠਣੀ ਚਾਹੀਦੀ ਹੈ। संतान तेरे अंदरों पैदा हो सके शक्ति थले जाई चाहिए है रब्बी नियम ईश्वरी नियम दोहां दी निंदा नहीं शक्ति उपर उठ सके गुरुद्वारे ने मंदिर ने मस्जिदा ने जप है तप है निवास है पूजा है पाठ है कथा है कीर्तन है अभ्यास है इस सारे तौर तरीके ने काम नाम रस बन जाए विवाह है शादियां ने और तौर तरीके ने सारा सिलसिला है काम संतान बन जाए और की है इस तो अलावा और की है गलती इतनी है इसनु समझना इसनु जानना शक्ति एक असीम है जेड़ी शक्ति नाम रस बन जाए कोई मामूली गल है जेड़ी शक्ति संतान बन जाए कोई मामूली गल है जो संसार नु चलन दी निरंकार नु भी प्रकट करे ये थोड़ी गल नहीं मामूली गल नहीं है अछूता विषय है मैनू इधर फ्री मोन दिल्ली दे मैं चुके इस देते किताब भी लिख रहा दो चार टेपा भी ने मेरिया मैनू दिल्ली दे कई ने कह दिता केड़े विषय नु छोड़ लिया तो मैं कह पहले गुरु अर्जन देव जी नु कहो जिन्हां ने संस्कृति श्लोक दे विषय ही पहले ये रखे हे काम नरक विश्राम बहु जवनी फरमावण है काम क्रोध काया को गाले ज्यो कंचन सुहागा डाले कल कल वाली काम मद पहले गुरु नानक नु तुसी अपनी शिक्षा दीक्षा सुनाओ गुरु अर्जन देव जी नु सुनाओ भगत कबीर नु कहो दुनिया भर दे अवतारी पुरुषां नु कहो जिन्हां ने इस देते ग्रंथ लिखे ने और एक महान ऋषि होया ऋषि वात्स्यायन जिसने काम सूत्र लिखा उदा तर्जमा कीता गुरु गोबिंद सिंह ने दसम ग्रंथ दे दसम ग्रंथ 90% बाणी पुराने धर्म ग्रंथा तर्जमा है इस वास्ते ब्राह्मण कहिंदा सी मैं सिर्फ ब्राह्मण नु पढ़ा जो है पढ़ावांगा दूजे नु नहीं तो दूजे लोग अज्ञानी रह जांदे सन पुराने धर्म दा उन्हां नु पता नहीं चलदा सी और मनमानी दी अर्थ करदे सन सतगुरु ने सारा अनुवाद कर दिता टीका कर दिता आप खुद कहंदे ने दसम कथा भागवत की पाखा करी बनाए अवर वासना नाहे प्रभु धर्म जुद के चाहे महाराज कहंदे ने मेरी इना अवतारा च भगतां च और पिछले साधु संतां च और तौर तरीका जो धर्म दा सी मेरी वासना नहीं है इन्हां च असीं ते धर्म जुद दा चाह रखदे आ मनुख धार्मिक हो गए लेकिन पुराना धर्म की सी थी असी की नुकता निगाह रख रहे हैं बस तो पुराने की वाकफियत ते चाहिदी सी सारा पुराना लिखे सतगुरु ने कृष्ण की कथा लिख के शिवजी की कथा लिख के 24 अवतारा की कथा लिख के फिर सतगुरु लिख देन मैं ना गणेश प्रथम मनाऊ किशन बिशन कबहू नहीं ध्याऊ कौन सुने पहचान न तिन से लिव लागी मोरी पगेन से गुरु गोबिंद सिंह मेरी कोई जान पहचान नहीं फिर लिख दे क्यों पे हो संसार नु जान पहचान हो जाए की सी पुराना धर्म की सी किस तरह लोकी धार्मिक जीवन बतीत करते सन किस तरह लोकी नाम रस नु प्राप्त करते सन और किस तरीके नाले ब्राह्मण गलत अर्थ करते सन वात्स्यायन ऋषि ने काम सूत्र लिखे ਆਪਦੀ ਗਿਆਸ ਲਈ ਅਰਜ਼ ਕਰਾਂ ਜਦ ਮੈਂ ਬਾਬਾ ਬਲਵੰਤ ਸਿੰਘ ਨਾਲ ਗੁਰਬਾਣੀ ਗ੍ਰੈਮਰ ਪੜ੍ਹਦਾ ਹੁੰਦਾ ਸੀ ਉਦੋਂ ਕਮ ਸੇ ਕਮ 70-75 ਸਾਲ ਦੇ ਤੇ ਹੋ ਗਏ ਸਨ 82 ਸਾਲ ਦੇ ਹੋ ਕੇ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਗੁਜ਼ਰੇ ਅੰਮ੍ਰਿਤਸਰ ਦੇ ਸਾਰੇ ਦੇਸ਼ ਦੇ ਵਿੱਚ ਉਹ ਕਥਾ ਹੀ ਕਰਦੇ ਸਨ 50-60 ਸਾਲ ਕਥਾ ਕਰਦੇ ਰਹੇ ਨਿਰਮਲਿਆਂ ਨੂੰ ਪੜ੍ਹਨਦੇ ਰਹੇ ਉਦਾਸੀਆਂ ਨੂੰ ਪੜ੍ਹਨਦੇ ਰਹੇ ਸਨ ਗੁਰਬਾਣੀ ਵਿਆਕਰਨ ਮੈਂ ਵਾਤਸਾਇਨ ਦਾ ਗ੍ਰੰਥ ਕਾਮ ਸੂਤਰ ਉਹਨਾਂ ਕੋਲ ਦੇਖਿਆ ਮੈਂ ਕਿਹਾ ਬਾਬਾ ਜੀ ਇਹ ਕੀ ਕਹਿੰਦੇ ਕਿ ਜਨਮ ਕਾਮ ਤਾਂ ਹੋਇਆ ਸੰਤਾਨ ਕਾਮ ਤਾਂ ਹੋਈ ਹੈ ਲੰਬੇ ਸਮੇਂ ਤੱਕ ਇਹ ਕਾਮ ਰਿਹਾ ਔਰ ਮਰਦੇ ਦਮ ਤੱਕ ਰਹਿੰਦਾ ਹੈ ਇਹਦਾ ਗਿਆਨ ਤੇ ਹੋਣਾ ਚਾਹੀਦਾ ਇਹਦੀ ਸਮਝ ਤੇ ਹੋਣੀ ਚਾਹੀਦੀ ਇਹਦਾ ਬੋਧ ਤੇ ਹੋਣਾ ਚਾਹੀਦਾ ਤੋ ਰਿਸ਼ੀ ਵਾਤਸਾਇਨ ਨੇ ਉਹ ਲਿਖਿਆ ਹੈ ਇਹ ਸ਼ਕਤੀ ਜਦ ਭ੍ਰਸ਼ਟ ਆਉਂਦੀ ਹੈ ਤਾਂ ਕਿਵੇਂ ਇਸਤਰੀ ਚਰਿੱਤਰ ਦਿਖਾਉਂਦੀ ਹੈ ਪੁਰਸ਼ ਧੋਖੇ ਦਿੰਦਾ ਜਿਸ ਨੂੰ ਗੁਰੂ ਨਾਨਕ ਕਹਿੰਦੇ ਨੇ ਬ੍ਰਹਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਇਹ ਪੁਰਸ਼ ਕਿਵੇਂ ਸ਼ਿਕਾਰੀ ਬਣਦਾ ਤੇ ਇਸਤਰੀਆਂ ਕਿਵੇਂ ਚੰਚਲ ਬਣਦੀਆਂ ਗੁਰੂ ਨਾਨਕ ਕਹਿ ਗਏ ਉਹ ਵਾਤਸਾਇਨ ਲਿਖਦਾ ਸਾਰਾ ਸਾਰੇ ਦਾ ਸਾਰਾ ਵਾਤਸਾਇਨ ਲਿਖਦਾ ਉਸਦਾ ਅਨੁਵਾਦ ਕੀਤਾ ਤੋ ਪਿੱਠ ਉੱਠੇ ਨੇ ਕਈ ਇਹ ਜੀ ਦਸਮ ਗ੍ਰੰਥ ਨਹੀਂ ਪੜ੍ਹਦੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਹੁਣ ਇਹਨਾਂ ਨੂੰ ਕੌਣ ਦੱਸੇ ਜੀਵਨ ਦੇ ਚੋਂ ਪਹਿਲੇ ਕੰਮ ਨੂੰ ਕੱਢ ਕੇ ਦਿਖਾਓਗੇ, ਜਨਮ ਹੀ ਕੰਮ ਦਾ ਹੋਇਆ, ਕੰਮ ਦੀ ਗੱਲ ਨਹੀਂ ਸੁਣਨੀ। ਗੁਰੂ ਨੇ ਕੀਤੀ ਹੈ, ਗੁਰੂ ਨਾਨਕ ਨੇ ਕੀਤੀ ਹੈ, ਗੁਰੂ ਅਰਜਨ ਦੇਵ ਜੀ ਨੇ ਸਾਹਮਣੇ ਰੱਖੀ ਹੈ, ਭਗਤ ਕਬੀਰ ਸਾਹਮਣੇ ਰੱਖ ਦੇਣਾ। ਇੱਕ ਇੱਕ ਗੱਲ ਨੂੰ ਖੋਲ ਦੇਣਾ, ਬੜੇ ਬਾਕਮਾਲ ਢੰਗ ਨਾਲ ਖੋਲ ਦੇਣਾ। ਕ੍ਰੋਧ ਨੂੰ ਸਮਝੋ, ਲੋਭ ਨੂੰ ਸਮਝੋ, ਹੰਕਾਰ ਨੂੰ ਸਮਝੋ, ਮੋਹ ਨੂੰ ਸਮਝੋ, ਕਾਮ ਨੂੰ ਨਹੀਂ ਸਮਝਣਾ। ਜਦਕਿ ਕਾਮ ਹੀ ਕ੍ਰੋਧ ਬਣਦਾ, ਕਾਮ ਹੀ ਲੋਭ ਬਣਦਾ, ਕਾਮ ਹੀ ਹੰਕਾਰ ਬਣਦਾ, ਕਾਮ ਹੀ ਮੋਹ ਬਣਦਾ। ਇਹ ਵੀ ਮੈਰਜ ਕਰਦਾ, ਪਰ ਨਾ ਕੁਛ ਵੀ ਨਹੀਂ ਹੈ, ਸ਼ਕਤੀ ਤੇ ਹੀ ਹੈ। ਕਾਮ ਹੀ ਭਗਵਾਨ ਬਣਦੀ ਹੈ, ਕਾਮ ਹੀ ਸੰਤਾਨ ਬਣਦੀ ਹੈ, ਕਾਮ ਹੀ ਨਾਮ ਰਸ ਬਣਦੀ ਹੈ, ਔਰ ਕਾਮ ਹੀ ਸੰਸਾਰ ਦਾ ਪਸਾਰਾ ਕਰਦੀ ਹੈ, ਕਾਮ ਹੀ ਨਿਰੰਕਾਰ ਦਾ ਪਸਾਰਾ ਜੀਵਨ ਦੇ ਚੋਂ ਪੈਦਾ ਕਰਦਾ। ਮੂਲ ਤੇ ਇਹ ਹੈ, ਇਹਨੂੰ ਸਮਝਣਾ ਨਹੀਂ, ਇਹਨੂੰ ਜਾਣਨਾ ਨਹੀਂ। ਸ਼ਕਤੀ ਅਧਿਕ ਹੋ ਗਈ ਹੈ ਔਰ ਹੁੰਦੀ ਹੈ, ਅਧਿਕ ਸ਼ਕਤੀ ਚਾਹੀਦੀ, ਵਰਨਾ ਨਾਮ ਰਸ ਕਿਸ ਤਰ੍ਹਾਂ ਬਣੇਗਾ। ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਣਾ, ਘੰਟਾ ਦੋ ਘੰਟਾ ਵਾਹਿਗੁਰੂ ਵਾਹਿਗੁਰੂ ਜਪਣਾ। ਆਪਦੀ ਗਿਆਤ ਲਈ ਅਰਜ਼ ਕਰਾਂ, ਊੜਾ ਜਿਹੜਾ ਨਾ ਇੱਕ ਓਅੰਕਾਰ, ਊੜਾ ਇੰਜ ਉੱਪਰ ਜਾ ਕੇ ਥੱਲੇ ਆਉਂਦਾ ਨਾ, ਇਹ ਆਕਾਰ ਥੱਲੇ ਆਉਣ, ਸਿੱਧੀ ਲਾਈਨ ਨਹੀਂ ਪਾਉਣੀ ਚਾਹੀਦੀ, ਉੱਪਰ ਜਾ ਕੇ ਇੰਜ ਥੱਲੇ ਆਉਣਾ ਚਾਹੀਦਾ। ਕਿਉਂ? ਉਚਾਰਨ ਕਰਨੀ ਹੈ ਧੁਨ ਉੱਚੀ, ਹੌਲੇ ਹੌਲੇ ਥੱਲੇ ਸਾਨੂੰ ਘੰਟਾ ਨਾਦ ਕਹਿੰਦੇ ਨੇ, ਮੈਂ ਹੁਣੇ ਘੰਟਾ ਇਸੇ ਤੇ ਬੋਲ ਕੇ ਆਇਆ। ਵਾਹਿਗੁਰੂ ਥੱਲੇ ਚਲੇ ਗਏ, ਕਾਰ ਇਸ ਤਰ੍ਹਾਂ ਉਚਾਰਨ ਕਰਨ। ਕਥਨੇ ਅਨਾਦ ਓਅੰਕਾਰ ਆਦ, ਪਰਮਾਤਮਾ ਦੀ ਆਦ ਧੁਨੀ, ਬ੍ਰਹਿਮੰਡ ਦੀ ਆਦ ਧੁਨੀ ਕੀ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ, ਓਅੰਕਾਰ ਘੰਟਾ ਨਾਦ, ਇਹਨੂੰ ਕਹਿੰਦੇ ਘੰਟਾ ਨਾਦ। ਘੜਿਆਲ ਵਜਾਉਂਦੇ ਨਾ ਮੰਦਰ ਦੇ, ਉਹ ਇੱਕ ਪ੍ਰਤੀਕ ਹੈ, ਇਸ਼ਾਰਾ ਹੈ। ਘੜਿਆਲ ਵਜਾ ਕੇ ਅੰਦਰ ਜਾ ਸਕਦੇ ਹੋ ਜਾਂ ਨਹੀਂ, ਘੰਟਾ ਵਜਾ ਕੇ ਅੰਦਰ ਜਾ ਸਕਦੇ ਹੋ ਜਾਂ ਨਹੀਂ, ਨਿਯਮ ਹੈ। ਸਮਝਾ ਰਹੇ ਨੇ, ਆਵਾਜ਼ ਕਰਕੇ ਹੀ ਰਾਮ ਦੇ ਮੰਦਰ ਵਿੱਚ ਪ੍ਰਵੇਸ਼ ਕਰ ਸਕੋਗੇ ਉਂਝ ਨਹੀਂ, ਵਾਹਿਗੁਰੂ ਉਚਾਰਨ ਕਰਕੇ ਹੀ ਵਾਹਿਗੁਰੂ ਮਿਲ ਸਕੋਗੇ ਉਂਝ ਨਹੀਂ। ਤੂੰ ਘੰਟਾ ਮੰਦਰ ਵਿੱਚ ਲਟਕਾਉਣ ਦੀ ਕੀ ਲੋੜ ਹੈ? ਜ਼ਿੰਦਗੀ ਮੰਦਰ ਹੈ ਪਰ ਮੂੰਹ ਦੇ ਵਿੱਚ ਘੰਟਾ ਲਟਕਾ ਰੱਖਿਆ, ਪਰਮਾਤਮਾ ਨੇ ਜ਼ਬਾਨ ਘੜਿਆਲ ਤੇ ਲਟਕਿਆ ਪਿਆ। ਇਹੀ ਘੜਿਆਲ ਹੈ, ਔਰ ਕਿਹੜਾ ਘੜਿਆਲ ਹੈ? ਇਹ ਜ਼ਿੰਦਗੀ ਮੰਦਰ ਹੈ, ਹਰੀ ਮੰਦਰ ਹੈ, ਉਹ ਸਰੀਰ ਹੈ, ਅੰਦਰ ਨਾਮ ਬੈਠਾ ਹੈ, ਰਾਮ ਬੈਠਾ ਹੈ। ਵਜਾਓ ਘੜਿਆਲ, ਵਾਹਿਗੁਰੂ। ਧੁੰਨ ਥੱਲੇ ਆਉਂਦੀ, ਉੱਪਰ ਉੱਠ ਕੇ ਧੁੰਨ ਥੱਲੇ ਆਉਂਦੀ ਹੈ, ਕੂੜਾ ਸਿੱਧਾ ਨਹੀਂ ਪਾਉਣਾ ਚਾਹੀਦਾ, ਇਤਨੀ ਮਹਿਸ ਕਰਦੇ, ਸਿੱਧੀ ਲਾਈਨ ਨਹੀਂ ਪਾਉਣੀ ਚਾਹੀਦੀ, ਇੰਜ ਘੁਮਾ ਕੇ ਦੋਨ ਉੱਪਰ ਉੱਠ ਕੇ ਥੱਲੇ। ਗੁੰਜਾਰ ਇਸ ਨੂੰ ਕਹਿੰਦੇ ਨੇ, ਗੁੰਜਾਰ ਪਾਣੀ, ਗੁੰਬਦ ਵੀ ਇਸ ਵਾਸਤੇ ਬਣਾਏ ਗਏ ਸਨ, ਗੁੰਜਾਰਾ ਪਾਣੀ, ਸਿਰਫ ਦਰਸ਼ਨ ਮਾਤਰ ਵਾਸਤੇ ਗੁੰਬਦ ਨਹੀਂ ਸਨ। ਆਵਾਜ਼ ਗੂੰਜੇ, ਗੂੰਜ ਕੇ ਆਵਾਜ਼ ਟਕਰਾਵੇ, ਇਹ ਗੱਲਾਂ ਖੋ ਗਈਆਂ, ਅੰਮ੍ਰਿਤ ਵੇਲੇ ਕਰਨ ਦੀਆਂ ਗੱਲਾਂ ਨੇ। ਜਦ ਇਸ ਤਰ੍ਹਾਂ ਦਾ ਜਪ ਕਰੋਗੇ, ਉਹ ਜਿਹੜੀ ਕਾਮ ਸ਼ਕਤੀ ਹੈ ਉੱਪਰ ਉੱਠੇਗੀ, ਨਾਮ ਰਸ ਬਣ ਜਾਏਗੀ, ਰੋਮ ਰੋਮ ਦੇ ਚੋਂ ਰਾਮ ਪ੍ਰਗਟ ਹੋਵੇਗਾ, ਰੋਮ ਰੋਮ ਦੇ ਚੋਂ ਪਰਮਾਤਮਾ ਪ੍ਰਗਟ ਹੋਵੇਗਾ, ਜ਼ਿੰਦਗੀ ਅੰਮ੍ਰਿਤ ਬਣ ਜਾਏਗੀ, ਜੀਵਨ ਹਰੀ ਮੰਦਰ ਬਣ ਜਾਏਗਾ। ਲੇਕਿਨ ਨਿੰਦਾ ਨਹੀਂ ਹੈ, ਕੁਛ ਸਮੇਂ ਤੱਕ ਇਹ ਸ਼ਕਤੀ ਥੱਲੇ ਜਾਣੀ ਚਾਹੀਦੀ ਤਾਂ ਕਿ ਸੰਤਾਨ ਦਾ ਜਨਮ ਹੋਵੇ। ਅਧਿਕ ਹੈ ਸ਼ਕਤੀ, ਅਧਿਕ ਸ਼ਕਤੀ ਸੰਤਾਨ ਬਣੇਗੀ, ਅਧਿਕ ਸ਼ਕਤੀ ਹੀ ਰਾਮ ਬਣੇਗੀ, ਨਾਮ ਰਸ ਬਣੇਗੀ। ਅੱਠ ਦਿਨ ਦਾ ਭੁੱਖਾ ਬੰਦਾ ਹੈ, ਸਰੀਰ ਦੇ ਜਿਹੜੀ ਸ਼ਕਤੀ ਸੀ ਉਹ ਛੀਣ ਹੋ ਗਈ, ਖਰਚ ਹੋ ਗਈ, ਅਧਿਕ ਬਣੀ ਨਹੀਂ, ਤੂੰ ਇਸ ਨੂੰ ਤੇ ਭੋਜਨ ਚੇਤੇ ਆ ਸਕਦਾ ਹੈ। ਇਤਨੀ ਮੈਂ ਅਰਜ਼ ਕਰਾਂ, ਨਾ ਭਜਨ ਚੇਤੇ ਆਏਗਾ, ਨਾ ਗ੍ਰਸਤ ਚੇਤੇ ਆਏਗਾ, ਕੁਛ ਤਾਂ ਕਿਵੇਂ ਨਹੀਂ ਚੇਤੇ ਆਇਆ, ਭੁੱਖਾ ਹੈ, ਕਮਜ਼ੋਰ, ਸ਼ਕਤੀ ਅਧਿਕ ਚਾਹੀਦੀ ਹੈ। ਮਨੁੱਖ ਉੱਪਰ ਚੜਾਈਆਂ ਤੇ ਚੜੇ, ਤਾਕਤ ਚਾਹੀਦੀ ਹੈ, ਪਰ ਸੀੜੀਆਂ ਤੋਂ ਥੱਲੇ ਉਤਰਨ ਵਾਸਤੇ ਵੀ ਤੇ ਗੋਡਿਆਂ ਦਮਖਮ ਚਾਹੀਦਾ ਹੈ ਨਾ, ਸਰੀਰ ਦੀ ਤਾਕਤ ਚਾਹੀਦੀ ਹੈ, ਵਰਨਾ ਥੱਲੇ ਕਿਸ ਤਰ੍ਹਾਂ ਉਤਰੇਗਾ, ਕਿਵੇਂ ਉਤਰੇਗਾ, ਉੱਪਰ ਕਿਸ ਤਰ੍ਹਾਂ ਚੜੇਗਾ ਜੇ ਪੈਰਾਂ ਦੇ ਚ ਦਮ ਨਹੀਂ ਹੈ। ਸ਼ਕਤੀ ਅਧਿਕ ਚਾਹੀਦੀ ਥੱਲੇ ਜਾਣ ਵਾਸਤੇ, ਸ਼ਕਤੀ ਅਧਿਕ ਚਾਹੀਦੀ ਉੱਪਰ ਉੱਠਣ ਵਾਸਤੇ, ਵਰਨਾ ਨਹੀਂ, ਨਾ ਉੱਪਰ ਜਾ ਸਕੇਗਾ ਨਾ ਥੱਲੇ। لڑکھڑا جائے گا، گرے گا. کسی پھر آکھو گے میں اچھوتے وشے نو چھویا ہے، گرو نانک دی بانی نو لے کے میں اس اچھوتے وشے نو چھویا ہے. اس واسطے کہ سمجھو بھارت اجے سیکس پردان دیش نہیں ہے، یہ سارے دیش ڈب گئے نے. اور گھر گھر میں دیکھ کے دنگ رہ گیا، سویرے شادیاں پہ ہوں، آنند کارج پہ ہوں، شامی طلاق پہ ہوں، ڈائیورس پہ ہوں. ادھک شکتی دی صحیح ورتوں نہیں ہو رہی، جب تب تے ہے نہیں، نہیں تو رشتیاں پکیا ہی آ جانی سی. پتنی دیوی بن جانی سی، پتی پرماتما بن جانا سی، گھر ہری مندر بن جانا سی. پر چونکہ شکتی دا استعمال ٹھیک نہیں ہویا تو پتنی ڈائن بن گئی ہے، پتی بھوت پریت بن گیا، یہی کچھ ہو گیا. پتی کہندا ہے کیڑی ڈائن میرے متھے لگ گئی، تے پتنی کہندا ہے خدا کہنا یہ کیڑا بھوت آ گیا کر دے، گھر نو وقت پا چھڑے، نرک بن گیا. اور کی نہیں، پتنی تے بنے دیوی، پتی بنے دیوتا پرماتما، گھر تے ہری مندر بن جانا چاہیے، گھر تے دھرمشال بن جانی چاہیے. پر اس شکتی دی ورتوں ٹھیک ہوئے تا دھن گرو نانک دیو جی مہاراج کہندے نے اس دی ورتوں ٹھیک ہو سکتی ہے. اگر غلط ورتوں ہوئی، شکتی ادھک ہے، ادھک شکتی کام بنے گی واشنا، کام بنے گا لوبھ، کام بنے گا اہنکار. جس نے ہنکار دی تھوڑی جیاں پورتی کی تھی اس تے آ جائے گا موہ، جس نے روک کھڑی کی تھی آئے گا کروھ. ادھک شکتی جو بنی ہے لوبھ، پورتی نہ ہوئی تو بنے گی کروھ. یہ ادھک شکتی جو کام دیے بنی ہے واشنا، جی پورتی نہ ہوئی تو بنے گی کروھ. کام کروھ کایا کو گالے، جیوں کنجن سوہاگا ڈالے. جی سوہاگا سونے نو ڈال کے رکھ دیندا ہے، یہ شکتی زندگی نو تباہ کر کے رکھ دے گی، برباد کر کے رکھ دے گی. آج سن کے حیران ہو گئے. مینوں ہن نیو یارک دے چی ڈاکٹر نے دسیا، اور اس تو پہلے میں نے اس دا سوئم گیان سی، میں بھارت دے دھرم گرنتھاں دی سٹڈی کی تھی، گرو نانک دی بانی نو گہرائی نال دیکھیا. بھی 80% جڑے پاگل نے، بھی اس واسطے پاگل نے کہ انہاں دی کامک شکتی درورتوں ہوئی ہے، اس دی صحیح ورتوں نہیں ہوئی، دماغی سنتولن ڈاما ڈول ہو گیا. وہ کام شکتی لوبھ بنی تو کسی نے لوبھ نے سنتولن ڈاما ڈول کر دیتا ہے. کام شکتی ہنکار بن گئی تو ہنکار نے سنتولن ڈاما ڈول کر دیتا ہے. ادھک واشنا نے سنتولن ڈاما ڈول کر دیتا ہے. میں دو چار پاگل خانے بھی دیکھنے گیا سی سن والبن 82 دے ایک دفعہ، اور ایک دفعہ 93 دے نیو یارک دے. دراصل اتنے ایک دو سنگھ ڈاکٹر نے، تو میں تے ایویں اپنا گیان ودھان لئی گیا. دو تین پاگلوں دیکھ کے میں دنگ رہ گیا. وہ میگزین جڑے پے سن انہوں نے پڑھن واسطے رکھے سن، بھائی جی کوئی چنگے کسی وقت روچی انہوں کی کرے کدھر ہوش چان تے پڑھن. ان میگزین دے تاج بنائے سر دے، تے رومال نال بنے، راجے بنے، تاج بنے، تے حکم پہ کرن دوجے آنا. تے دوجے نے بھی تاج بنے، وہ بھی اس نو حکم کرے. ڈاکٹر ہس پیا. میں کہ نہیں، اے ہنکار نے سنتولن ڈاواں ڈول کیتا، کیونکہ ہر بندہ راجا ہی بننا چاہتا. چودھری کیڑا نہیں بننا چاہتا، کون نہیں بننا چاہتا، کون نہیں حکم کرنا چاہتا. بچارے نو ہنکار نے ڈاما ڈول کر دیتا ہے. پر تھوڑے جہ سن 80% نو واشنا ڈاما ڈول کر دیندی ہے. کچھ ایسے نے جنہاں نو لوب ڈاما ڈول کر دیندا. بھائیو لوب سنگ ہورا، مہاراج کہندے ہلکا ہو گیا، پاگل ہو گیا لوب کر کے. کسی نو ہنکار ڈاوا ڈول کر دینا. شکتی تے کام ہے، یہ واشنا بنے گی، شکتی تے کام ہے لوب بنے گی، شکتی تے کام ہے ہنکار بنے گی. پورتی ہو گئی تے موہ بن جائے گی، نہ پورتی ہوئی تے کرودھ بن جائے گی. تو پورتی کتھوں ہو سکتی ہے؟ نہیں ہوئے گی کتئی. اس شکتی دی پورتی نہیں ہو سکتی، لوب دی پورتی نہیں ہو سکتی، ہنکار دی پورتی نہیں ہو سکتی. سکندر ملک در ملک جتدا جتدا پھر خیال آندا سارا سنسار میں مٹھی چ لینا. کوئی بندہ رجدا ہے؟ سارے میرے حکم دے تھلے ہونے چاہیے. ہنکار دی کوئی سیما نہیں، لوب دی کوئی سیما نہیں، واشنا دی کوئی سیما نہیں. اور انہاں دی پورتی منک لگ گیا تو کام شکتی برشت کر کے رکھ دے گی، پاگل کر کے رکھ دے گی. संतुलन डावा डोल हो जाएगा, कोई लोभ करके, कोई हंकार करके, कोई वासना करके, तो फिर की करिए? इस शक्ति नु नाम रस दे बदलिए, वाहेगुरु दी धुन अलाप करिए, ते सुनिए ते शक्ति इस देश खर्च होवे। जैसे खर्च होएगी नाम रस प्रगट हो जाएगा, परमात्मा प्रगट हो जाए। यही शक्ति संतान नु जन्म दे दी और मनुख नु भ्रष्ट भी कर दी है, यही शक्ति परमात्मा नु जन्म दे दी और मनुख नु महान भी बना दें दी। धन गुरु नानक देव जी ने इसका जिस ढंग नाल रूपक अलंकार बनाया, ये ते हुण मैं कल थोड़े सामने रखांगा, समय मैं ज्यादा ले बैठा तो मैं दो तीन थावां ते बोल के भी आए थके हुआ, मैं तो सोचता सी 20-25 मिनट बोल के मैं थोड़ा माफी मांगांगा, पर गुरु नानक ने बथेरा बुला लिया मेरे को। शब्द तुसी सुन लो, श्लोक मरदाना पहला करके लिखे मल्ला पहला, पहले पातशाह जी की रचना। कल कलवाली काम मद मनवा पीमण हार, क्रोध कटोरी मोह भरी पिलावा अहंकार, मजलस कूड़े लबदी पीपी होए खुआर। दुनिया पी पी के इस नशे नु खुआर पई आउंदी है, केड़ा काम? इहदी व्याख्या जिस ढंग नाल गुरु नानक कर दे, बाकी विचारा मैं कल रात नु थोड़े सामने रखांगा, इत्थे समाप्ति कर दे। सारिआं दा बार बार हार्दिक तौर ते धन्नवाद। सतगुर रहमत करन शरीर दी अधिक शक्ति नाम रस बने, परम रस महान रस बने, पर इस शक्ति भ्रष्ट ना होवे। इस वास्ते त्रिया चरित्र ते पुरुष दी कठोरता दा जिक्र गुरु गोबिंद सिंह ने कीता दसम ग्रंथ। इस वास्ते ऋषि वात्स्यायन ने काम सूत्र लिखया। इस वास्ते गुरु नानक गुरु अर्जन देव जी भगत कबीर सानू सावधान करदे पैने, सुचेत पे करदे ने। इसे वास्ते खजुराहे दे मंदर ने काम सिर्फ शरीर दे तल ते रहना चाहिदा, मन दे तल ते राम, अंदर राम रहना चाहिदा। राम दी मूर्ति अंदर है, दीवारां दे ते जो है काम दी मूर्तियां ने। ये बहुत गहराई च ना छूए, ये दिमाग दा हिस्सा ना बने, सोचनी दा हिस्सा ना बने, विचार दा हिस्सा ना बने, सिर्फ शरीर दा ही हिस्सा बने। तो इसकी व्याख्या जिस ढंग नाल जगत गुरु बाबा धन गुरु नानक देव जी महाराज करदे ने, तुच्छ बुद्धि अनुसार थोड़े सामने रखांगा। भुल चुक दी क्षमा। वाहेगुरु जी का खालसा, वाहेगुरु जी की फतेह।